ಶ್ರೀ ವಾಹಿಗುರು ಸಾಹೇಬ ಜಿಯೋ ಆತ ರೂಪ ಸನೇ ಜನ ಮೈನ ಬನೇ ಆತೇ ಕ್ರಾಂತ ಧರೇ ಸಾತ ದೋಬ ಹರೇ ಆತೇ ಉಪಾಸಕ ಹೈ ಅರ ನಾಶಕ ಹೈ ವರದಾಯಕ ಹೈ ಪ್ರಭಾಯಕ ಹೈ
ವಾಹಿಗುರು ಜೀ ಕಾ ಖಾಲ್ಸಾ ವಾಹಿಗುರು ಜೀ ಕೀ ಫತಿಹ ಪರಮ ಸತ್ಕಾರ ಸನ್ಮಾನ ಯೋಗ ಗುರು ರೂಪ ಖಾಲ್ಸಾ ಸಾಧ ಸಂಗತ ಜಿಯೋ ಸಾಹಿಬೇ ಕಮಾಲ ಸಾಹಿಬೇ ಜಮಾಲ ಪೀರಾನ್ ಪೀರ್ ಮೀರಾನ್ ಮೀರ್ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਿਮਰਤ ਸਾਹਿਬ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬਿਰਾਜਮਾਨ ਹੋ ਕੇ ਆਪ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦਾ ਰਸ ਭਿੰਨਾ ਅੰਮ੍ਰਿਤ ਕੀਰਤਨ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਅਮਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਨ ਕਰਕੇ ਆਨੰਦ ਮਾਣਿਆ ਹੈ। ਮੈਦਾਨੇ ਜੰਗ ਅੰਦਰ ਦਸ਼ਮੇਸ਼ ਪਿਤਾ ਜੀ ਕਲਕੀ ਅਵਤਾਰ ਦੀ ਸੁੰਦਰਤਾ ਦੀ ਵਿਆਖਿਆ ਕਰਦਿਆਂ ਹੋਇਆਂ ਇਸ ਛੰਦ ਦੇ ਅਖੀਰ ਤੇ ਵੀ ਉਸ ਮਹਾਨ ਸ਼ਕਤੀ ਦੀ ਸੁੰਦਰਤਾ ਦਾ ਉਸ ਦੇ ਵਿਸ਼ੇਸ਼ ਗੁਣਾਂ ਦਾ ਵਰਣਨ ਕਰ ਰਹੇ ਹਨ। ਹੀਰੇ ਨੂੰ ਜਿਸ ਪਾਸੋਂ ਦੇਖੀਏ ਉਹ ਸੁੰਦਰ ਹੀ ਸੁੰਦਰ ਹੈ, ਸੋਨੇ ਨੂੰ ਜਿਸ ਪਾਸਿਓਂ ਦੇਖਾਂਗੇ ਉਹ ਸੁੰਦਰ ਹੀ ਸੁੰਦਰ ਹੈ, ਮਾਖਿਓ ਸ਼ਹਿਦ ਨੂੰ ਕਿਸੇ ਬਰਤਨ ਵਿੱਚ ਵੀ ਪਾ ਕੇ ਚਖੀਏ ਹਰ ਪਾਸਿਓਂ ਮਿੱਠਾ ਹੀ ਮਿੱਠਾ ਹੈ। ਮਿਸਰੀ ਜਿਸ ਪਾਸਿਓਂ ਖਾਵਾਂਗੇ ਅਸਾਨੂੰ ਮਿੱਠਤ ਹੀ ਮਿੱਠਤ ਦੇਵੇਗੀ। ਅਕਾਲ ਪੁਰਖ ਵਾਹਿਗੁਰੂ ਅਤੇ ਉਹਦੀਆਂ ਮਹਾਨ ਸ਼ਖਸੀਅਤਾਂ ਕੋਈ ਜਿਸ ਵੀ ਨਜ਼ਰ ਨਾਲ ਦੇਖੇ, ਜਿਸ ਵੀ ਖਿਆਲ ਨਾਲ ਦੇਖੇ, ਜਿਸ ਵੀ ਵਿਚਾਰ ਨਾਲ ਦੇਖੇ, ਉਹਦੀ ਸੁੰਦਰਤਾ ਹਰ ਪੱਖਾਂ ਤੋਂ ਸੰਪੂਰਨ ਸੁੰਦਰਤਾ ਹੈ। ਤਾਹੀਓ ਰਾਮਾਇਣ ਦੇ ਕਰਤਾ ਨੇ ਇਸ ਵਿਚਾਰ ਨੂੰ ਇਹ ਸ਼ਬਦ ਵੀ ਦੇ ਕੇ ਕਹਿ ਦਿੱਤਾ, ਜਾ ਕਹਿ ਰਹੀ ਭਾਵਨਾ ਜੈਸੀ ਪ੍ਰਭ ਮੂਰਤ ਪੇਖੀ ਤਿੰਨ ਤੈਸੀ। ਰਾਮਾਇਣ ਮਨ ਦੀ ਭਾਵਨਾ ਹੈ, ਮਨ ਦਾ ਖਿਆਲ ਹੈ, ਮਨ ਦੀ ਸ਼ਰਧਾ ਹੈ, ਮਨ ਦਾ ਭਰੋਸਾ ਵਿਸ਼ਵਾਸ ਹੈ। ਜੈਸੀ ਜੈਸੀ ਭਾਵਨਾ ਨਾਲ, ਜੈਸੀ ਜੈਸੀ ਨਸਰ ਨਾਲ, ਜੈਸੇ ਜੈਸੇ ਰੂਪ ਦੀ ਸਾਡੇ ਅੰਦਰ ਕਲਪਨਾ ਹੋਵੇਗੀ, ਉਸ ਮਹਾਨ ਸ਼ਕਤੀ ਦਾ ਤੈਸਾ ਤੈਸਾ ਹੀ ਸੁੰਦਰ ਰੂਪ ਮਨੁੱਖ ਦੇ ਨੇਤਰਾਂ ਦੇ ਸਾਹਮਣੇ ਵਿਖਾਈ ਦੇਵੇਗਾ, ਪ੍ਰਤੀਤ ਹੋਵੇਗਾ। ਸ੍ਰੀ ਗੁਰ ਪ੍ਰਤਾਪ ਸੂਦ ਗ੍ਰੰਥ ਵਿੱਚ ਇਸ ਇਤਿਹਾਸਿਕ ਘਟਨਾ ਦਾ ਜ਼ਿਕਰ ਹੈ। ਦਸ਼ਮੇਸ਼ ਪਿਤਾ ਜੀ ਨੇ ਜਦੋਂ ਇਸ ਪੰਚਕ ਭੂਤਕ ਸਰੀਰ ਦਾ ਤਿਆਗ ਕਰਨਾ ਚਾਹਿਆ, ਆਪਣੇ ਸਰੀਰ ਦੇ ਤਿਆਗ ਦੀ ਚਿਖਾ ਵਿੱਚ ਪਹੁੰਚਣ ਤੋਂ ਪਹਿਲੇ ਹਜ਼ੂਰ ਨੇ ਆਪ ਆਪਣਾ ਅਰਦਾਸਾ ਕੀਤਾ ਤੇ ਜਿਉਂ ਹੀ ਅਰਦਾਸਾ ਕਰਕੇ ਹਜ਼ੂਰ ਨੇ ਖਾਲਸੇ ਨੂੰ ਇਸ ਸਰੀਰਕ ਤੌਰ ਤੇ ਅੰਤਮ ਫਤਿਹ ਬੁਲਾਈ। ਅਸੀਂ ਵੀ ਫਤਿਹ ਬੁਲਾਈਏ, ਧਿਆਨ ਧਾਰੀਏ ਗੁਰੂ ਦੇ ਚਰਨ ਕਮਲਾਂ ਵਿੱਚ, ਕਿਉਂਕਿ ਸਤਿਗੁਰੂ ਸਦਾ ਸਦਾ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ, ਸਮਹਿ ਰਹਿਆ ਸਮਾਏ। ਸੂਹੀ ਮਹੱਲਾ ਚੌਥਾ ਅਸਪਦੀਆ। ਹਜ਼ੂਰ ਨੇ ਇਸ ਸਰੀਰ ਤੌਰ ਤੇ ਜਿਸ ਸਰੀਰ ਵਿੱਚ ਉਹ ਸ੍ਰੀ ਪਟਨਾ ਸਾਹਿਬ ਪ੍ਰਗਟ ਹੋਏ ਸਨ 1666 ਈਸਵੀ ਨੂੰ, ਉਸ ਸਰੀਰ ਦੀ ਸਮਾਪਤੀ ਲਈ ਕਨਾਥ ਵਿੱਚ ਜਾਣ ਤੋਂ ਪਹਿਲਾਂ ਹਜ਼ੂਰ ਨੇ ਅਰਦਾਸ ਕਰਕੇ ਜਦੋਂ ਸਿੰਘਾਂ ਨੂੰ ਬੜੇ ਸਤਿਕਾਰ ਨਾਲ, ਬੜੇ ਪਿਆਰ ਦੇ ਨਾਲ, ਕਿਉਂਕਿ ਫਤਿਹ ਸਤਿਗੁਰੂ ਦੀ ਹੈ, ਜਦੋਂ ਵੀ ਅਸੀਂ ਕਿਸੇ ਸਿੰਘ ਨੂੰ ਮਿਲੀਏ, ਸੈਂਕੜੇ ਮਤ ਭੇਦ ਹੋਣ ਜ਼ਰੂਰੀ ਨਹੀਂ, ਅਸੀਂ ਸਾਰਿਆਂ ਦੇ ਨਾਲ ਮਾਨਸਿਕ ਪਿਆਰ ਕਰਦੇ ਹੋਈਏ, ਇਹ ਵੀ ਜ਼ਰੂਰੀ ਨਹੀਂ, ਅਸੀਂ ਸਭ ਲੋਕਾਂ ਦਾ ਸਤਿਕਾਰ ਕਰਦੇ ਹੋਈਏ, ਇਹ ਵੀ ਜ਼ਰੂਰੀ ਨਹੀਂ ਕਿ ਸਾਡੇ ਮਨ ਵਿੱਚ ਸਾਰੇ ਲੋਕ ਚੰਗੇ ਲੱਗਦੇ ਹੋਣ। ਪਰ ਜਿਸ ਵੇਲੇ ਗੁਰੂ ਦੇ ਸਿੱਖ ਨੇ ਗੁਰੂ ਕੀ ਫਤਿਹ ਅਰਜ਼ ਕਰਨੀ ਹੈ, ਇੱਕ ਦੂਸਰੇ ਸਿੱਖ ਨੂੰ ਮਿਲਣਾ, ਇੱਕ ਫਤਿਹ ਦੀ ਸਾਂਝ ਹੀ ਤਾਂ ਹੈ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਨੂੰ ਇੱਕ ਦੂਸਰੇ ਸਿੱਖ ਨੂੰ ਆਪਣਾ ਬਣਾਉਣ ਲਈ ਔਰ ਸਿੱਖ ਨਾਲ ਸਾਂਝ ਕਰਨ ਲਈ ਸਾਂਝੀ ਫਤਿਹ ਬਖਸ਼ਿਸ਼ ਕੀਤੀ। ਇਸ ਲਈ ਪਿਆਰ ਨਾਲ, ਸਤਿਕਾਰ ਦੇ ਨਾਲ ਇੱਕ ਦੂਸਰੇ ਨੂੰ ਫਤਿਹ ਬੁਲਾਈਏ। ਜਦੋਂ ਅਸੀਂ ਆਪਣੇ ਮਨ ਵਿੱਚੋਂ ਥੋੜੀ ਦੇਰ ਲਈ ਗੁਰਮੁਖ ਵੈਰ ਵਿਰੋਧ ਗਵਾਵੇ, ਰਾਮ ਕਲੀ ਮਹੱਲਾ ਪਹਿਲਾ ਸਿਦਗੋਸ਼ਟ, ਇਸ ਖਿਆਲ ਨਾਲ ਘੱਟ ਤੋਂ ਘੱਟ ਫਤਿਹ ਬੁਲਾਉਣ ਵੇਲੇ ਵੈਰ ਤੇ ਵਿਰੋਧ ਦਾ ਤਿਆਗ ਕਰਕੇ ਫਤਿਹ ਬੁਲਾਵਾਂਗੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤਾਂ ਥੋੜੀ ਦੇਰ ਲਈ ਸਾਡੇ ਮਨ ਤੋਂ ਖੁਦੀ ਦੀ, ਸਾਡੇ ਮਨ ਤੋਂ ਤਕੱਬਰੀ ਦੀ, ਸਾਡੇ ਮਨ ਤੋਂ ਵੈਰ ਤੇ ਵਿਰੋਧ ਦੀ ਗਰਦ ਸਾਫ਼ ਹੋ ਜਾਵੇਗੀ। ਜਦੋਂ ਮਨ ਸਾਫ਼ ਹੋ ਜਾਵੇਗਾ, ਜਦੋਂ ਮਨ ਸ਼ੁੱਧ ਹੋ ਜਾਵੇਗਾ, ਤੇ ਫੇਰ ਗੁਰੂ ਕਾ ਸਿੱਖ ਗੁਰੂ ਦੇ ਸਿੱਖ ਵਿੱਚ ਆਪਣੇ ਗੁਰੂ ਦਾ ਨਿਵਾਸ ਸਮਝ ਕੇ ਵੈਰ ਤੇ ਵਿਰੋਧ ਤੋਂ ਉੱਪਰ ਹੋ ਜਾਵੇਗਾ। ਉਹਦੇ ਮਨ ਵਿੱਚੋਂ ਅਨੇਕਾਂ ਪ੍ਰਕਾਰ ਦੇ ਸ਼ੰਕੇ, ਅਨੇਕਾਂ ਪ੍ਰਕਾਰ ਦੀ ਨਫ਼ਰਤ ਤੇ ਘਿਰਣਾ ਸਮਾਪਤ ਹੋ ਜਾਵੇਗੀ। ਹਜ਼ੂਰ ਨੇ ਹੁਕਮ ਵੀ ਇਹੋ ਹੀ ਕੀਤਾ, ਜਦੋਂ ਵੀ ਸਿੱਖ ਨੂੰ ਮਿਲੇ, ਪਿਆਰ ਨਾਲ, ਸਤਿਕਾਰ ਦੇ ਨਾਲ ਗੁਰੂ ਕੀ ਫਤਿਹ ਸਮਝ ਕੇ, ਗੁਰੂ ਕਾ ਸਿੱਖ ਜਾਣ ਕੇ ਉਸ ਨੂੰ ਮੁਖਾਤਬ ਹੋਵੇ ਤੇ ਪਿਆਰ ਨਾਲ ਫਤਿਹ ਬੁਲਾਵੇ। ਹਜ਼ੂਰ ਨੇ ਬੜੇ ਸਤਿਕਾਰ ਨਾਲ, ਪਿਆਰ ਦੇ ਨਾਲ ਖਾਲਸੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦੇਖਦਿਆਂ ਹੋਇਆਂ, ਸਿੱਖ ਵਿੱਚ ਸਿਰਫ ਗੁਰੂ ਦਾ ਨਿਵਾਸ ਹੀ ਨਹੀਂ, ਇਹ ਗੁਰਮਤ ਦੀਆਂ ਵਿਚਾਰਾਂ ਹਨ, ਗੁਰਬਾਣੀ ਦਾ ਪਵਿੱਤਰ ਇਤਿਹਾਸ ਦਾ ਡੂੰਘਾ ਵਿਚਾਰ ਕਰੀਏ, ਖੋਜੀਏ, ਤਾਂ ਇਹ ਚੀਜ਼ਾਂ ਸਮਝਾਣਗੀਆਂ। ਸਿੱਖ ਸਿਰਫ ਸਾਧਾਰਨ ਵਿਅਕਤੀ ਨਹੀਂ ਹੈ, ਸਿੱਖ ਇੱਕ ਪੰਜਾਂ ਤੱਤਾਂ ਦਾ ਬਣਿਆ ਹੋਇਆ ਮਨੁੱਖ ਨਹੀਂ ਹੈ, ਸਿੱਖ ਇੱਕ ਪੰਜਾਂ ਤੱਤਾਂ ਦਾ ਬਣਿਆ ਹੋਇਆ ਮਨੁੱਖ ਨਹੀਂ ਹੈ, ਸਿੱਖ ਇੱਕ ਸਾਧਾਰਨ ਵਿਅਕਤੀ ਨਹੀਂ। ਸਿੱਖ ਵਿੱਚ ਜਿੱਥੇ ਗੁਰੂ ਦਾ ਨਿਵਾਸ ਹੈ, ਉੱਥੇ ਅਕਾਲ ਪੁਰਖ ਵਾਹਿਗੁਰੂ ਵੀ ਉਹਦੇ ਵਿੱਚ ਵਰਤਦਾ ਹੈ, ਬਸ਼ਰਤੇ ਕਿ ਉਹ ਇਹ ਯਤਨ ਕਰੇ, ਬੇਨਤੀ ਕਰੇ, ਜਿਵੇਂ ਹੁਣੇ ਬੇਨਤੀ ਕੀਤੀ ਜਾ ਰਹੀ ਸੀ, ਆਪਣੇ ਸੇਵਕ ਕੋ ਕਬਹੁ ਨਾ ਬਿਸਾਰੋ, ਬਿਲਾਵਲ ਮਹੱਲਾ ਪੰਜਵਾਂ, ਕਦੇ ਵੀ ਭੁਲਾਣਾ ਨਾ। ਇੱਕ ਗੱਲ ਹੋਰ ਵੀ ਯਾਦ ਰੱਖੀਏ, ਕਿਸੇ ਦੋਸਤ ਤੋਂ, ਦੋਸਤ ਜਦੋਂ ਜੁਦਾ ਹੁੰਦਾ, ਕਿਸੇ ਰਿਸ਼ਤੇਦਾਰ ਤੋਂ ਕੋਈ ਰਿਸ਼ਤੇਦਾਰ ਜੁਦਾ ਹੁੰਦਾ, ਮਿੱਤਰ ਪਾਸੋਂ ਕੋਈ ਮਿੱਤਰ ਜੁਦਾ ਹੁੰਦਾ, ਭਰਾ ਭਰਾ ਤੋਂ ਜੁਦਾ ਹੁੰਦਾ, ਭੈਣ ਭਰਾਵਾਂ ਤੋਂ ਤੇ ਭੈਣਾਂ ਤੋਂ ਭਰਾ ਜਦੋਂ ਜੁਦਾ ਹੁੰਦੇ ਨੇ, ਤੇ ਫਿਰ ਉਹ ਇੱਕ ਦੂਸਰੇ ਤੋਂ ਜੁਦਾ ਹੋਣ ਵੇਲੇ ਕਹਿ ਦਿੰਦੇ ਨੇ, ਜਾਂਦਿਆਂ ਜਾਂਦਿਆਂ ਵੀ ਆਵਾਜ਼ ਦਿੰਦੇ ਨੇ, ਜਾਂਦਿਆਂ ਚਿੱਠੀ ਪਾ ਦੇਣਾ, ਜਾਂਦਿਆਂ ਫੋਨ ਕਰ ਦੇਣਾ, ਹਾਂ ਚਿੱਠੀ ਪਾਉਂਦੇ ਰਹਿਣਾ, ਮਤਲਬ ਯਾਦ ਰੱਖਣਾ, ਕਿਤੇ ਭੁੱਲ ਨਾ ਜਾਣਾ, ਕਿਤੇ ਵਿਸਾਰ ਨਾ ਦੇਣਾ, ਕਿਉਂਕਿ ਰਿਸ਼ਤੇ ਇਹ ਸੰਬੰਧ ਹੀ ਐਸੇ ਨੇ ਜਿਨ੍ਹਾਂ ਦੀ ਯਾਦ ਹਮੇਸ਼ਾ ਤਾਜ਼ਾ ਰਹਿੰਦੀ ਹੈ। ਪਿਆਰ ਲੱਖੋ ਸ੍ਰੀ ਵਾਹਿਗੁਰੂ, ਇਹ ਯਾਦਾਂ ਹਮੇਸ਼ਾ ਤਾਜ਼ਾ ਰਹਿੰਦੀਆਂ, ਇਸ ਲਈ ਕਿਤੇ ਇਹਦੇ ਵਿੱਚ ਫਰਕ ਨਾ ਆਵੇ, ਸਰੀਰ ਜੁਦਾ ਹੋ ਜਾਂਦੇ ਨੇ, ਮਗਰ ਇਹ ਰਿਸ਼ਤੇ ਭੈਣਾਂ ਭਰਾਵਾਂ ਦੇ, ਬੱਚੇ ਬੱਚੀਆਂ ਦੇ, ਭਰਾਵਾਂ ਭਰਾਵਾਂ ਦੇ, ਦੋਸਤਾਂ ਤੇ ਮਿੱਤਰਾਂ ਦੇ, ਇਹ ਸਰੀਰ ਜੁਦਾ ਹੋ ਜਾਂਦੇ ਨੇ, ਪਰ ਰਿਸ਼ਤੇ ਦੂਰ ਨਹੀਂ। ਰਿਸ਼ਤੇ ਹਮੇਸ਼ਾ ਕਿਸੀ ਕਾ ਹਾਥ ਸੇ ਜਾਤਾ ਇੱਕ ਖਿਆਲ ਹੈ ਜੋ ਅਭੀ ਤੱਕ ਟੂਟਾ ਨਹੀਂ। ਇਹ ਖਿਆਲਾਂ ਦੇ ਰਿਸ਼ਤੇ ਹਨ, ਖਿਆਲਾਂ ਦੇ ਸੰਬੰਧ ਹਨ, ਇਹ ਜਿਵੇਂ ਖਿਆਲ ਬਣਿਆ ਰਹੇ ਤਿਵੇਂ ਤਿਵੇਂ ਮਨ ਵਿੱਚ ਮਜ਼ਬੂਤੀ ਰਹਿੰਦੀ ਹੈ, ਤਿਵੇਂ ਮਨ ਵਧੀਕ ਨਜ਼ਦੀਕ ਹੁੰਦਾ ਹੈ, ਨੇੜੇ ਹੁੰਦਾ, ਉਹ ਥੋੜੀ ਜਿਹੀ ਦੂਰੀ ਅੱਛੀ ਰਹਿੰਦੀ, ਥੋੜੀ ਦੂਰੀ ਹੋ ਜਾਵੇ ਤਾਂ ਜ਼ਰਾ ਅੱਛਾ ਰਹਿੰਦਾ, ਬਹੁਤਾ ਨਜ਼ਦੀਕ ਹੋਣਾ ਵੀ ਕਈ ਵਾਰੀ ਫਿਰ ਵਿਯੋਗ ਦਾ ਕਾਰਨ ਬਣ ਜਾਂਦਾ, ਜ਼ਿਆਦਾ ਕਰੀਬ ਤਾਂ ਜ਼ਿਆਦਾ ਨਜ਼ਦੀਕ ਤਾਂ ਵੈਰ ਤੇ ਵਿਰੋਧ ਨਫ਼ਰਤ ਨੂੰ ਜਨਮ ਦਿੰਦੀ ਹੈ, ਪਰ ਥੋੜੀ ਜਿਹੀ ਦੂਰੀ ਪਿਆ ਪਿਆਰ ਮੁਹੱਬਤ ਤੇ ਸਤਿਕਾਰ ਨੂੰ ਜਨਮ ਦਿੰਦੀ। ਇਸੇ ਲਈ ਹਾਫਿਜ਼ ਸ਼ੀਰਾ ਜੀ ਨੇ ਖੁਦਾਵੰਦ ਕਰੀਮ ਅੱਗੇ ਦੁਆ ਕੀਤੀ ਸੀ, ਹਾਫਿਜ਼ ਚਾਹੁੰਦਾ ਤੇ ਹੈ ਤੇਰਾ ਦੀਦਾਰ ਹੋ ਜਾਵੇ, ਹਫਸ ਇਹ ਵੀ ਚਾਹੁੰਦਾ ਮੈਂ ਤੇਰੇ ਬਹੁਤ ਨੇੜੇ ਹੋ ਜਾਵਾਂ, ਤੂੰ ਮੇਰੇ ਬਹੁਤ ਨੇੜੇ ਹੋ ਜਾਵੇ, ਪਰ ਖੁਦਾਵੰਦ ਕਰੀਮ ਇਤਨਾ ਨਾ ਕਰਨਾ ਕਿ ਮੇਰੇ ਮਨ ਵਿੱਚੋਂ ਮੇਰੇ ਦਿਲ ਵਿੱਚੋਂ ਤੇਰੇ ਮਿਲਾਪ ਦੀ ਦੁਆ ਹੀ ਖਤਮ ਹੋ ਜਾਵੇ। ਥੋੜੀ ਜੀ ਦੂਰੀ ਰੱਖਣੀ ਪਿਆਰ ਲਾਖੋ ਸ੍ਰੀ ਵਾਹ, ਮੈਨੂੰ ਆਪਣੇ ਤੋਂ ਥੋੜਾ ਜਿਹਾ ਦੂਰ ਰੱਖਣਾ ਤਾਂ ਜੋ ਮਨ ਵਿੱਚ ਹਸਰਤ ਬਣੀ ਰਹੇ, ਮਨ ਵਿੱਚ ਭਾਵਨਾ ਬਣੀ ਰਹੇ, ਮਨ ਜਿਹੜਾ ਹੈ ਉਹ ਤੇਰੇ ਨਜ਼ਦੀਕ ਹੁੰਦਾ ਜਾਵੇ, ਇਹ ਬਦਨ ਤੇ ਇਹ ਤਨ ਬੇਸ਼ੱਕ ਤੇਰੇ ਤੋਂ ਥੋੜਾ ਦੂਰ ਹੋ ਜਾਵੇ। ਹਾਂ ਕਹਿੰਦੇ ਨੇ ਉਹ ਖਿਆਲਾਂ ਦੀ ਸਾਂਝ, ਖਿਆਲਾਂ ਦਾ ਰਿਸ਼ਤਾ ਕਦੇ ਵੀ ਨਾ ਟੁੱਟੇ, ਇਸ ਲਈ ਦੇਸਾਂ ਪਰਦੇਸਾਂ ਵਿੱਚੋਂ ਇੱਕ ਦੂਸਰੇ ਤੋਂ ਦੂਰ ਹੋਣ ਵੇਲੇ ਅਸੀਂ ਕਹਿ ਦਿੰਦੇ ਹਾਂ ਯਾਦ ਰੱਖਣਾ ਜੀ, ਚਿੱਠੀ ਜ਼ਰੂਰ ਪਾ ਦੇਣਾ, ਹੋ ਸਕੇ ਤਾਂ ਫੋਨ ਵੀ ਕਰ ਦੇਣਾ, ਪਰ ਫੋਨ ਤਾਂ ਅੱਜ ਦੇ ਯੁੱਗ ਵਿੱਚ ਨੇ, ਪਹਿਲਾਂ ਤਾਂ ਚਿੱਠੀ ਦੀ ਬਾਤ ਹੀ ਹੋਇਆ ਕਰਦੀ ਸੀ। ਬੇਨਤੀ ਕਰ ਰਿਹਾ ਸਾਂ, ਅਰਜ਼ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਵੀ ਸਾਨੂੰ ਸਮਝਾਇਆ ਕਿ ਸਿੱਖ ਸਾਧਾਰਨ ਵਿਅਕਤੀ ਤੇ ਸਾਧਾਰਨ ਮਨੁੱਖ ਨਹੀਂ, ਇਸ ਵਿੱਚ ਗੁਰੂ ਦਾ ਨਿਵਾਸ ਤੇ ਗੁਰੂ ਦੇ ਨਾਲ ਨਾਲ ਪਾਰ ਬ੍ਰਹਮ ਪਰਮੇਸ਼ਵਰ ਦਾ ਨਿਵਾਸ ਹੈ, ਇਸ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ, ਬਸ਼ਰਤੇ ਕਿ ਉਹ ਗੁਰੂ ਅੱਗੇ ਬੇਨਤੀ ਕਰੇ ਆਪਣੇ ਸੇਵਕ ਕੋ ਕਬਹੁ ਨਾ ਵਿਸਾਰੋ। ਹੇ ਅਕਾਲ ਪੁਰਖ ਵਾਹਿਗੁਰੂ, ਕਦੇ ਭੁਲਾਣਾ ਨਾ, ਕਦੇ ਵਿਸਾਰਨਾ ਨਾ, ਜੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਹੇ ਅਕਾਲ ਪੁਰਖ ਵਾਹਿਗੁਰੂ ਤੁਸੀਂ ਨਾ ਵਿਸਾਰੋ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਕਦੇ ਵੀ ਸਾਨੂੰ ਭੁਲਾਵੇਗਾ ਨਹੀਂ। ਪਰ ਸਾਧਕਾਂ ਨੇ, ਆਰਫਾਂ ਨੇ, ਉਹਦੇ ਚਰਨ ਕਮਲਾਂ ਤੇ ਪ੍ਰੇਮੀਆਂ ਨੇ ਇਹੋ ਹੀ ਤੇ ਉਹਦੇ ਤੋਂ ਮੰਗ ਮੰਗੀ ਹੈ, ਬੇਸ਼ੱਕ ਤੂੰ ਅਰਸ਼ ਦੇ ਕੁਰਸ ਉੱਪਰ ਬੈਠਾ ਹੈ, ਅਰਸ਼ਾਂ ਦੀ ਕੁਰਸੀ ਤੇ ਅਰਸ਼ਾਂ ਦੇ ਸਿੰਘਾਸਨ ਤੇ ਬੈਠਾ ਹੈ, ਬੇਸ਼ੱਕ ਸਾਡੇ ਇਸ ਸਰੀਰ ਤੋਂ ਵੀ ਤੇਰੀ ਪਹੁੰਚ ਅਪਹੁੰਚ ਹੈ, ਜ਼ਮੀਨ ਤੇ ਆਸਮਾਨ ਨੂੰ ਲੈ ਕੇ, ਮਨ ਦੀ ਦੂਰੀ ਨੂੰ ਲੈ ਕੇ ਅਸੀਂ ਤੇਰੇ ਤੋਂ ਬਹੁਤ ਦੂਰ ਹਾਂ, ਪਰ ਬੇਨਤੀ ਜ਼ਰੂਰ ਕਰਾਂਗੇ। ਰਾਮ ਗੁਸਈਆ ਜੀ ਕੇ ਜੀਵ ਨਾ ਮੋਹੇ ਨਾ ਵਿਸਾਰਹੋ ਮੈਂ ਜਨ ਤੇਰਾ, ਗੌੜੀ ਬੈਰਾਗਣ ਰਵਿਦਾਸ ਜੀ। ਤਾਂ ਫਿਰ ਅਕਾਲ ਪੁਰਖ ਵਾਹਿਗੁਰੂ ਵੀ ਜ਼ਰੂਰ ਯਾਦ ਰੱਖਦੇ ਨੇ, ਕਦੇ ਭੁਲਾਉਂਦੇ ਹੀ ਨਹੀਂ, ਕਦੇ ਵਿਸਾਰਦੇ ਹੀ ਨਹੀਂ। ਮਾਂ ਤੱਕ ਜਦੋਂ ਕਿਤੇ ਅੱਖ ਲੱਗ ਜਾਵੇ, ਬੱਚੇ ਵੱਲੋਂ ਥੋੜੀ ਜੀ ਬੇਪਰਵਾਹ ਹੋਵੇਗੀ, ਖਿਆਲ ਭੁੱਲੇਗਾ ਤਾਂ ਨੀਂਦ ਆਵੇਗੀ, ਪਰ ਅਕਾਲ ਪੁਰਖ ਵਾਹਿਗੁਰੂ ਤਾਂ ਇੰਨਾ ਕੁ ਵੀ ਕਿਸੇ ਨੂੰ ਭੁਲਾਉਂਦਾ ਨਹੀਂ, ਭੁਲਾਉਣ ਵਾਲੇ ਭੁਲਾ ਕੇ ਚਲੇ ਗਏ, ਉਹ ਇੰਨਾ ਭੁੱਲ ਗਏ ਕਿ ਜਾਂਦਿਆਂ ਕੋਈ ਕਾਗਜ਼ ਤੇ ਲਿਖ ਕੇ ਵੀ ਦੇ ਗਏ, ਪਰ ਉਹ ਨਾ ਭੁੱਲੇ, ਨਾ ਉਹਨਾਂ ਨੂੰ ਭੁੱਲੇ, ਨਾ ਉਹਨਾਂ ਨੂੰ ਕਾਗਜ਼ ਭੁੱਲਿਆ। ਬੇਸ਼ੱਕ ਉਸ ਕਾਗਜ਼ ਦੇ ਲਫ਼ਜ਼ ਬੜੇ ਸਖਤ ਸਨ, ਤੇ ਕਈ ਵਾਰੀ ਜਦੋਂ ਇੱਕ ਦੂਸਰੇ ਤੋਂ ਥੋੜਾ ਥੋੜਾ ਦੂਰ ਹੋਣਾ ਹੋਵੇ ਤੇ ਫਿਰ ਸਖਤ ਲਫ਼ਜ਼ ਵਰਤੀਦੇ ਨੇ ਤਾਂ ਜੋ ਇੱਕ ਦੂਸਰੇ ਤੋਂ ਘਿਰਣਾ ਪੈਦਾ ਹੋ ਜਾਵੇ। ਜਦੋਂ ਇੱਕ ਦੂਸਰੇ ਤੋਂ ਮਨ ਦੂਰ ਹੋ ਜਾਵੇ, ਮਨ ਦੇ ਅੰਦਰ ਨਫ਼ਰਤ ਹੋ ਜਾਵੇ, ਮਨ ਦੇ ਅੰਦਰ ਪ੍ਰੇਮ ਪਿਆਰ ਸਤਿਕਾਰ ਨਾ ਰਹੇ, ਤਾਂ ਸਖਤ ਲਫ਼ਜ਼ ਵਰਤੀਦੇ ਨੇ ਤਾਂ ਜੋ ਇੱਕ ਦੂਸਰਾ ਵਿਅਕਤੀ ਸਖਤ ਲਫ਼ਜ਼ ਸੁਣ ਕੇ ਘੱਟੋ ਘੱਟ ਹੋਰ ਦੂਰ ਹੋਵੇ, ਹੋਰ ਦੂਰ ਹੋ ਜਾਵੇ। ਇਸ ਖਿਆਲ ਦੇ ਨਾਲ ਜਾਣ ਵਾਲਿਆਂ ਨੇ, ਭੁਲਾਉਣ ਵਾਲਿਆਂ ਨੇ ਸਖਤ ਲਫ਼ਜ਼ ਲਿਖੇ ਸਨ ਕਿ ਜਲਦੀ ਜਲਦੀ ਕਹਿ ਦੇ ਜਾਓ, ਚਲੇ ਜਾਓ, ਮੇਰਾ ਵੀ ਤੁਹਾਡੇ ਨਾਲ ਹੁਣ ਕੋਈ ਰਿਸ਼ਤਾ ਤੇ ਸੰਬੰਧ ਨਹੀਂ। ਉਹ ਚਲੇ ਗਏ, ਉਹਨਾਂ ਨੇ ਭੁਲਾ ਵੀ ਦਿੱਤਾ, ਪਰ ਉਹ ਜਿਹੜਾ ਸਖਤ ਲਫ਼ਜ਼ਾਂ ਵਾਲਾ ਕਾਗਜ਼ ਸੀ, ਪਤਾ ਨਹੀਂ ਉਹਨੂੰ ਕੀ ਸਮਝ ਲਿਆ, ਉਹਨੂੰ ਸੰਭਾਲ ਸੰਭਾਲ ਕੇ ਰੱਖਿਆ, ਉਹਨੂੰ ਸੰਭਾਲ ਸੰਭਾਲ ਕੇ ਰੱਖਿਆ, ਸਾਰਾ ਕੁਝ ਛੋੜ ਆਏ, ਹਰ ਚੀਜ਼ ਤਿਆਗ ਦਿੱਤੀ, ਪਰ ਕੀ ਜਾਣੀਏ ਉਸ ਕਾਗਜ਼ ਵਿੱਚ ਕੀ ਰੱਖਿਆ ਹੋਇਆ ਸੀ, ਕੀ ਉਹਨਾਂ ਦਾ ਮਨੋਰਥ ਸੀ। ਸ਼ਾਇਦ ਇਸ ਖਿਆਲ ਨਾਲ ਕਿ ਜਦੋਂ ਵੀ ਇਹ ਕਾਗਜ਼ ਦੇਖਾਂਗਾ ਮੈਨੂੰ ਆਪਣੇ ਪੁੱਤਰ ਯਾਦ ਆ ਜਾਣਗੇ। ਲੋਕ ਆਪਣੇ ਘਰਾਂ ਵਿੱਚ ਜਿਨ੍ਹਾਂ ਵੀ ਰਿਸ਼ਤੇਦਾਰਾਂ ਨੂੰ, ਸੰਬੰਧੀਆਂ ਨੂੰ ਪਿਆਰ ਕਰਦੇ ਨੇ, ਉਹਨਾਂ ਦੀਆਂ ਤਸਵੀਰਾਂ ਵੀ ਰੱਖ ਲੈਂਦੇ ਨੇ, ਉਹਨਾਂ ਦੀਆਂ ਫੋਟੋ ਵੀ ਰੱਖ ਲੈਂਦੇ ਨੇ, ਕੁਝ ਨਿਸ਼ਾਨੀਆਂ ਵੀ ਰੱਖ ਲੈਂਦੇ ਨੇ। ਇੱਕ ਬੱਚੀ ਆਪਣੀ ਮਾਂ ਨੂੰ ਕਹਿ ਰਹੀ ਸੀ, ਆਹ ਮੇਰੀ ਛੋਟੀ ਜੀ ਫਰਾਕ ਜਿੱਥੇ ਰੱਖੀ ਹੋਈ ਨੇ ਉੱਥੇ ਆਹ ਮੇਰਾ ਕੱਪੜਾ ਵੀ ਰੱਖ ਲਓ। ਕਿਉਂ? ਉਹ ਸਮਝਦੀ ਸੀ ਮਾਂ ਨੇ ਮੇਰੀ ਬਚਪਨ ਦੀ ਯਾਦ ਤਾਜ਼ਾ ਕਰਨ ਵਾਸਤੇ ਛੋਟੀ ਜੀ ਫਰਾਕ ਰੱਖੀ ਹੋਈ ਹੈ, ਇਸ ਲਈ ਇਹ ਚੀਜ਼ ਵੀ ਰੱਖ ਲਵੋ, ਕਿਉਂਕਿ ਬੱਚੀਆਂ ਨੂੰ ਪਤਾ ਹੁੰਦਾ ਆਖਿਰ ਇੱਕ ਦਿਨ ਅਸਾਂ ਦੂਰ ਚਲੇ ਜਾਣਾ। ਬੇਨਤੀ ਕਰ ਰਿਹਾ ਸੀ, ਹਾਂ ਜਿਨ੍ਹਾਂ ਨਾਲ ਸੁਨੇਹੇ ਹੁੰਦਾ ਹੈ, ਜਿਨ੍ਹਾਂ ਨਾਲ ਪਿਆਰ ਹੁੰਦਾ ਹੈ, ਲੋਕ ਉਹਨਾਂ ਦੀਆਂ ਤਸਵੀਰਾਂ, ਲੋਕ ਜੋ ਉਹਨਾਂ ਦੀਆਂ ਜਿਹੀਆਂ ਚੀਜ਼ਾਂ ਆਪਣੇ ਪਾਸ ਰੱਖਦੇ ਨੇ, ਜਦੋਂ ਵੀ ਦੇਖਾਂਗੇ ਉਹਨਾਂ ਦੀ ਯਾਦ ਆ ਜਾਵੇਗੀ, ਉਹਨਾਂ ਦਾ ਖਿਆਲ ਆ ਜਾਵੇਗਾ। ਹਾਂ ਦਸ਼ਮੇਸ਼ ਪਿਤਾ ਜੀ ਨੇ ਕੋਈ ਤਸਵੀਰ, ਕੋਈ ਚੀਜ਼, ਕੋਈ ਯਾਦਗਾਰ ਐਸੀ ਨਹੀਂ ਸੀ ਜੋ ਦੇ ਗਏ ਸਨ ਪੁੱਤਰ, ਸਿੱਖ ਪੁੱਤਰ, ਪਰ ਉਹ ਕਾਗਜ਼ ਜਿਸ ਉੱਪਰ ਬੜੇ ਸਖਤ ਲਫ਼ਜ਼ ਲਿਖੇ ਹੋਏ ਸਨ, ਸੰਭਾਲ ਸੰਭਾਲ ਕੇ ਰੱਖਦੇ ਸਨ। ਇਸੇ ਖਿਆਲ ਨਾਲ ਜਦੋਂ ਵੀ ਇਸ ਕਾਗਜ਼ ਵੱਲ ਦੇਖਾਂਗਾ ਉਹ ਤੇ ਬੇਸ਼ੱਕ ਭੁੱਲ ਗਏ ਨੇ, ਪਰ ਮੈਂ ਤੇ ਉਹਨਾਂ ਨੂੰ ਭੁਲਾ ਨਹੀਂ ਸਕਦਾ ਕਿਉਂਕਿ ਮੈਨੂੰ ਸਭ ਕੁਝ ਉਹਨਾਂ ਦੁਆਰਾ ਹੀ ਤਾਂ ਪ੍ਰਾਪਤ ਹੋਇਆ। ਇਨ ਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਹ ਸੇ ਗਰੀਬ ਕਰੋੜ ਪਰੇ। ਦਸਮ ਗ੍ਰੰਥ ਕਿਤਨੀ ਮਹਾਨਤਾ ਹੈ, ਕਿਤਨੀ ਉੱਚਤਾ ਹੈ, ਕਿਤਨੀ ਗਰੀਬ ਨਿਵਾਜਤਾ ਹੈ, ਕਿਤਨਾ ਪਿਆਰ ਹੈ, ਕਿਤਨਾ ਸਤਿਕਾਰ ਹੈ ਆਪਣੇ ਸਿੱਖਾਂ ਦਾ ਜਿਨ੍ਹਾਂ ਨੂੰ ਉਹਨਾਂ ਨੇ ਖੁਦ ਨਿਵਾਜਿਆ। ਬੇਸ਼ੱਕ ਉਹ ਬੇਦਾਵਾ ਦੇ ਕੇ ਚਲੇ ਗਏ, ਸਖਤ ਤੋਂ ਸਖਤ ਲਫ਼ਜ਼ ਕਹਿ ਗਏ, ਪਰ ਫਿਰ ਵੀ ਯਾਦ ਕਰ ਰਹੇ ਸਨ ਨਹੀਂ ਨਹੀਂ ਮੈਂ ਉਹਨਾਂ ਨੂੰ ਕੀ ਨਿਵਾਜਣਾ ਤੇ ਵਡਿਆਉਣਾ ਸੀ, ਮੈਂ ਉਹਨਾਂ ਦੀ ਕਿਰਪਾਲਤਾ ਦੁਆਰਾ ਹੀ ਸਜਿਆ ਹਾਂ। ਇਸ ਲਈ ਬੇਦਾਵੇ ਦਾ ਕਾਗਜ਼ ਸੰਭਾਲ ਸੰਭਾਲ ਕੇ ਰੱਖਦੇ ਸਨ। ਭੁੱਲਣ ਵਾਲੇ ਭੁੱਲ ਗਏ, ਭੁਲਾ ਕੇ ਚਲੇ ਗਏ, ਪਰ ਉਹ ਨਾ ਭੁੱਲਿਆ ਕਿਉਂਕਿ ਉਹ ਯਾਦ ਕਰਦਾ ਹੈ। ਖਿਆਲ ਇਸੇ ਨਾਲ ਉਹ ਕਾਗਜ਼ ਸੰਭਾਲ ਕੇ ਰੱਖਿਆ ਸੀ, ਸ਼ਾਇਦ ਉਹ ਮੁੜ ਕੇ ਵਾਪਸ ਆ ਹੀ ਜਾਣ, ਸ਼ਾਇਦ ਉਹਨਾਂ ਨੂੰ ਆਪਣੇ ਪਰਮ ਪਿਤਾ ਗੁਰੂ ਦਾ ਵਿਛੋੜਾ ਮਹਿਸੂਸ ਹੋਵੇ। ਚਲੋ ਕੋਈ ਨਹੀਂ, ਚਲੇ ਗਏ ਨੇ, ਫਿਰ ਜੇ ਵਾਪਸ ਆ ਜਾਣਗੇ ਤਾਂ ਮੇਰੇ ਆਪਣੇ ਹੀ ਹਨ, ਮੇਰੇ ਆਪਣੇ ਹੀ ਨੇ, ਇਸ ਲਈ ਉਹ ਭੁਲਾਉਂਦੇ ਨਹੀਂ। ਪਰ ਜਦੋਂ ਅਸੀਂ ਮਨੋਂ ਬੇਨਤੀ ਕਰਾਂਗੇ, ਜਦੋਂ ਅਸੀਂ ਉੱਪਰੋਂ ਉੱਪਰੋਂ ਕਹਾਂਗੇ, ਫਿਰ ਤਾਂ ਨਹੀਂ ਬਾਤ ਬਣੇਗੀ। ਹਾਂ, ਉਹ ਭੁਲਾਉਂਦੇ ਨਹੀਂ, ਉਹ ਵਿਸਾਰਦੇ ਨਹੀਂ। ਅਸੀਂ ਬੇਸ਼ੱਕ ਉਸ ਨੂੰ ਵਿਸਰ ਜਾਈਏ, ਭੁੱਲ ਜਾਈਏ। ਹਜ਼ੂਰ ਦਸਮ ਪਾਤਸ਼ਾਹ ਗਰੀਬ ਨਿਵਾਜ ਜੀ ਵੀ ਬੜੇ ਪਿਆਰ ਨਾਲ, ਸਤਿਕਾਰ ਦੇ ਨਾਲ ਸਿੱਖ ਦੀ ਮਹਾਨਤਾ ਸੰਸਾਰ ਅੰਦਰ ਦਰਸਾਉਂਦਿਆਂ ਹੋਇਆਂ ਆਪ ਪਿਆਰ ਨਾਲ ਕਿ ਸਿੱਖ ਵਿੱਚ ਗੁਰੂ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਦਾ ਨਿਵਾਸ ਹੈ, ਸਿੱਖ ਇੱਕ ਪੰਜਾਂ ਤੱਤਾਂ ਦਾ ਮਨੁੱਖ ਨਹੀਂ, ਉਹ ਤੇ ਜਿਉਂਦਾ ਜਾਗਦਾ ਤੁਰਦਾ ਫਿਰਦਾ ਪਰਮੇਸ਼ਵਰ ਹੈ। ਪਰ ਜੇ ਉਹਨੇ ਗੁਰੂ ਕਾ ਅੰਮ੍ਰਿਤ ਪਾਨ ਕੀਤਾ ਹੋਵੇ, ਜੇ ਉਹ ਗੁਰੂ ਕੀ ਬਾਣੀ ਦਾ ਨਿਤਨੇਮੀ ਹੋਵੇ, ਜੇ ਉਸਨੇ ਪੰਜਾਂ ਮਹਾਂਬਲੀਆਂ ਤੇ ਫਤਿਹ ਪ੍ਰਾਪਤ ਕਰ ਲਈ ਹੋਵੇ, ਤਾਂ ਸਿੱਖ ਉਹ ਵਿਅਕਤੀ ਏ ਜਿਹੜਾ ਤੁਰਦਾ ਫਿਰਦਾ ਜਿਉਂਦਾ ਜਾਗਦਾ ਪਾਰ ਬ੍ਰਹਮ ਪਰਮੇਸ਼ਵਰ ਨਿਰੰਕਾਰ ਹੈ। ਇਹ ਸਿੱਖ ਧਰਮ ਦੀ ਵਿਚਾਰਧਾਰਾ ਹੈ। ਪਿਆਰ ਲਖੋ ਸਿੰਘ ਬੇਨਤੀ ਕਰ ਰਿਹਾ ਸਾਂ, ਕਿਉਂਕਿ ਮਜ਼ਮੂਨ ਦੁਆਰਾ ਵੀ ਚਾਰ ਚੱਲ ਰਹੀ ਏ, ਇਹਨਾਂ ਮਜ਼ਮੂਨਾਂ ਤੇ ਬਹੁਤ ਘੱਟ ਬੋਲਣ ਦਾ ਮੌਕਾ ਮਿਲਦਾ। ਨਾਲ ਹੀ ਕਈ ਵਾਰੀ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਦੁਹਰਾ ਕੇ ਰੱਟ ਕੇ ਆਉਣ ਦੀ ਜ਼ਰੂਰਤ ਨਹੀਂ ਹੈ, ਸਹਿਜੇ ਸੁਭਾਵਕ ਹੀ ਇਹ ਵਿਚਾਰ ਜੋ ਗੁਰਮਤਿ ਦੀ ਗਹਿਰਾਈ ਤੋਂ ਨਿਕਲੇ ਹੋਏ ਨੇ ਉਹ ਆਪ ਜੀ ਦੀ ਸੇਵਾ ਵਿੱਚ ਅਰਜ਼ ਕੀਤੇ ਜਾ ਰਹੇ ਨੇ। ਹਾਂ, ਸਿੱਖ ਪਾਰ ਬ੍ਰਹਮ ਪਰਮੇਸ਼ਵਰ ਹੈ, ਸਿੱਖ ਨਿਰੰਕਾਰ ਹੈ, ਬਸ਼ਰਤੇ ਜਿਹੋ ਜਿਹਾ ਸਿੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਪਜੀ ਸਾਹਿਬ ਅੰਦਰ ਘੜਿਆ ਹੈ ਤੇ ਦਸ਼ਮੇਸ਼ ਪਿਤਾ ਜੀ ਨੇ 1699 ਈਸਵੀ ਨੂੰ ਮੋਹਰ ਲਗਾ ਕੇ ਇਸ ਨੂੰ ਮੁਕੰਮਲ ਕੀਤਾ। ਇਹ ਪਾਰ ਬ੍ਰਹਮ ਪਰਮੇਸ਼ਵਰ ਨਿਰੰਕਾਰ ਸਰੂਪ ਹੈ। ਹਜ਼ੂਰ ਨੇ ਹੱਥ ਜੋੜੇ ਸਿਰ ਝੁਕਾਇਆ, ਫਤਿਹ ਅਰਜ਼ ਕੀਤੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਪਿਆਰੇ ਸਿੱਖ ਹਜ਼ੂਰ ਦੇ ਕਦਮਾਂ ਦੀ ਤਰਫ ਅਗਾਂਹ ਵਧੇ, ਉਹ ਚਰਨਾਂ ਦੀ ਸ਼ੋਭ ਪ੍ਰਾਪਤ ਕਰਨਾ ਚਾਹੁੰਦੇ ਸਨ। ਚਰਨ ਨਜ਼ਰ ਤਾਂ ਆਉਂਦੇ ਨੇ ਪਰ ਹੱਥ ਨਹੀਂ, ਹੱਥਾਂ ਦੀ ਪਹੁੰਚ ਨਹੀਂ ਹੁੰਦੀ। ਅਗਮ ਰੂਪ ਕਾ ਮਨ ਮੈਂ ਥਾਨਾ, ਗੁਰ ਪ੍ਰਸਾਦ ਕਿਨੇ ਵਿਰ ਲੈ ਜਾਣਾ, ਗੌੜੀ ਮਹੱਲਾ ਪੰਜਵਾਂ। ਉਹ ਹੁਣ ਅਗਮ ਤੇ ਅਗੋਚਰ ਸਨ, ਜਿੱਥੇ ਸਰੀਰ ਤਿੰਦਰੇ ਪਹੁੰਚ ਨਹੀਂ ਸਨ ਸਕਦੇ, ਸਾਹਮਣੇ ਨਜ਼ਰ ਆ ਰਹੇ ਨੇ, ਸਾਹਮਣੇ ਖਲੋਤੇ ਪ੍ਰਤੀਤ ਹੁੰਦੇ ਨੇ, ਹੱਥ ਪਸਾਰਦੇ ਨੇ, ਹੱਥ ਅਗਾਂਹ ਵਧਾਉਂਦੇ ਨੇ, ਹੱਥਾਂ ਨਾਲ ਚਰਨ ਕਮਲਾਂ ਨੂੰ ਛੋਹਣਾ ਚਾਹੁੰਦੇ ਨੇ, ਪਰ ਹੱਥ ਕੁਛ ਨਹੀਂ ਆਉਂਦਾ। ਤਾਂ ਸਿੱਖਾਂ ਨੇ ਬੜੀ ਨਮਰਤਾ ਨਾਲ ਵੈਰਾਗ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੀਦਾਰ ਬਖਸ਼ ਰਹੇ ਹੋ, ਅੱਖਾਂ ਦੇ ਸਾਹਮਣੇ ਹੋ, ਪਰ ਚਰਨਾਂ ਦੀ ਸ਼ੋਅ ਨਹੀਂ ਪ੍ਰਾਪਤ ਹੁੰਦੀ, ਇਹ ਕੀ ਕਾਰਨ ਹੈ? ਹਜ਼ੂਰ ਕਹਿਣ ਲੱਗੇ, ਇਹ ਮੇਰਾ ਰੂਪ ਆਉਣ ਤੇ ਜਾਣ ਵਾਲਾ ਨਹੀਂ, ਇਹ ਮੇਰਾ ਰੂਪ ਨਾ ਜਨਮ ਵਿੱਚ ਹੈ ਨਾ ਮਰਨ ਵਿੱਚ ਹੈ, ਮੇਰਾ ਇਹ ਅਸਲ ਰੂਪ ਹੈ, ਇਹ ਸਦੈਵੀ ਸਰੂਪ ਹੈ, ਜਿਹੜਾ ਰੂਪ ਜਿਸ ਰੂਪ ਦੀ ਜਿਸ ਸਰੀਰ ਦੀ ਤੁਸੀਂ ਸ਼ੋਅ ਪ੍ਰਾਪਤ ਕਰਦੇ ਹੋ, ਇਹ ਤੇ ਮਨੁੱਖਤਾ ਦੇ ਭਲੇ ਵਾਸਤੇ ਧਾਰਨ ਕਰਕੇ ਆਇਆ ਹਾਂ, ਹੁਣ ਵਾਸਤਵ ਰੂਪ ਵਿੱਚ ਸਥਿਤ ਹੋ ਗਿਆ ਹਾਂ। ਤਾਂ ਹੀ ਤਾਂ ਕਿਹਾ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਕਹਿੰਦੇ ਇਹਨੇ ਸੋਈਏ ਮਹੱਲੇ ਚੌਥੇ ਕੇ, ਕਹਿੰਦੇ ਇਉਂ ਬਖਸ਼ਿਸ਼ ਕੀਤੀ, ਜੋਤੀ ਰੂਪ ਹੈ ਉਹ ਪਾਰ ਬ੍ਰਹਮ ਪਰਮੇਸ਼ਵਰ। ਹਾਂ, ਜੇ ਉਹਦੇ ਚਿਹਰੇ ਵੱਲ ਦੇਖੀਏ ਤਾਂ ਸੁੰਦਰ ਹੀ ਸੁੰਦਰ, ਜੇ ਉਹਦੇ ਨੇਤਰਾਂ ਵੱਲ ਦੇਖੀਏ ਤਾਂ ਸੁੰਦਰ ਹੀ ਸੁੰਦਰ, ਜੇ ਉਹਦੇ ਨੱਕ ਵੱਲ ਦੇਖੀਏ ਤਾਂ ਸੁੰਦਰ ਹੀ ਸੁੰਦਰ, ਜੇ ਕੇਸਾਂ ਵੱਲ ਦੇਖੀਏ ਤਾਂ ਸੁੰਦਰ ਹੀ ਸੁੰਦਰ, ਹੱਥਾਂ ਵੱਲ ਦੇਖੀਏ ਤਾਂ ਸੁੰਦਰ ਹੀ ਸੁੰਦਰ, ਹਰ ਪੱਖੋਂ ਉਹ ਸੁੰਦਰ ਹੀ ਸੁੰਦਰ ਹੈ। ਉਹਦੀ ਸੁੰਦਰਤਾ ਵਿੱਚ ਕਿਸੇ ਪ੍ਰਕਾਰ ਦਾ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ, ਜੇ ਉਹਦੇ ਚਰਨ ਦੇਖੀਏ ਤਾਂ ਮਹਾਨ ਸੁੰਦਰ ਹੀ ਸੁੰਦਰ। ਤਾਂ ਹੀ ਉਹ ਕਹਿੰਦੇ ਨੇ ਚਰਨ ਕਮਲ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨੇ, ਉਹਨਾਂ ਦੇ ਚਰਨ ਕਮਲ ਪ੍ਰਾਪਤ ਹੋ ਰਹੇ, ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ, ਪੈਰੋਂ ਮਹੱਲਾ ਪੰਜਵਾਂ। ਉਹਨਾਂ ਦੇ ਚਰਨ ਕਮਲਾਂ ਦੀ ਸ਼ੋਭਾ ਸੁੰਦਰਤਾ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਰਾਜ ਭਾਗ, ਹੁਕਮ ਹਾਸਲ, ਲੋਕ ਤੇ ਪ੍ਰਲੋਕ ਦੀਆਂ ਮੁਕਤੀਆਂ ਸਾਰੀਆਂ ਉਹਦੇ ਚਰਨ ਕਮਲਾਂ ਦੇ ਪ੍ਰੇਮ ਪਿਆਰ ਤੋਂ ਕੁਰਬਾਨ ਕਰ ਦਕੇ ਆਖਿਆ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਦੇਵਗੰਧਾਰੀ ਮਹੱਲਾ ਪੰਜਵਾਂ। ਹਾਂ, ਉਸ ਸੁੰਦਰਤਾ ਦਾ ਵਰਣਨ ਕਰ ਰਹੇ ਨੇ ਇਸ ਛੰਦ ਦੇ ਅੰਦਰ, ਜੋ ਇਸ ਵਿਚਾਰ ਦੇ ਇਸ ਛੰਦ ਦਾ ਅਖੀਰਲੀ ਪੌੜੀ ਹੈ। ਉਸ ਅੰਦਰ ਉਸ ਮਹਾ ਅਕਾਲ ਪੁਰਖ ਵਾਹਿਗੁਰੂ ਤੋਂ ਸ਼ਕਤੀ ਅਸਮਤ ਬਰਕਤ ਪ੍ਰਾਪਤ ਕਰਕੇ ਕਲਕੀ ਅਵਤਾਰ ਜੀ ਜਦੋਂ ਪ੍ਰਗਟ ਹੋਣਗੇ ਧਰਮ ਦੀ ਰੱਖਿਆ ਲਈ, ਜਦੋਂ ਉਹ ਯੁੱਧ ਸੰਬਲਪੁਰ ਦੀ ਧਰਤੀ ਤੇ ਮੈਦਾਨੇ ਜੰਗ ਦੇ ਅੰਦਰ ਖਲੋਤੇ ਹੋਏ ਹੋਣਗੇ, ਉਸ ਮੌਕੇ ਤੇ ਉਹਨਾਂ ਦੀ ਸੁੰਦਰਤਾ ਦੀ ਜੋ ਵਿਆਖਿਆ ਦਸ਼ਮੇਸ਼ ਪਿਤਾ ਜੀ ਨੇ ਕੀਤੀ ਏ, ਕੱਲ ਵੀ ਆਪ ਜੀ ਨੇ ਸੁਣੀ ਸੀ, ਔਰ ਇਸ ਚੰਦ ਦੀ ਅਖੀਰਲੀ ਪੌੜੀ ਵਿਚ ਦਸ਼ਮੇਸ਼ ਪਿਤਾ ਜੀ ਇਉਂ ਵਰਣਨ ਕਰ ਰਹੇ ਨੇ।
ਆਤਰੂਪ ਸਨੇ
ਉਹ ਕਲਕੀ ਅਵਤਾਰ ਅਤਿਅੰਤ ਸੁੰਦਰ ਸਰੂਪ ਦੇ ਸਨੇ ਸੰਯੁਕਤ ਹੈ। ਉਹ ਅਤਿਅੰਤ ਹੀ ਸੁੰਦਰ ਸਰੂਪ ਸਨੇ ਸਹਿਤ ਹੈ, ਸਰੂਪ ਵਾਲਾ ਹੈ।
ਜਨ ਮੈਨ ਬਨੇ
ਜਾਨੋ ਕੇ ਕਾਮ ਦੇਵ ਨੇ ਹੀ ਆਪਣਾ ਰੂਪ ਬਣਾ ਕੇ ਸੰਸਾਰ ਦੇ ਅੰਦਰ ਪ੍ਰਗਟ ਹੋਣਾ ਕੀਤਾ। ਜਾਣੋ ਕਲਕਾ ਕਾਮਦੇਵ ਹੀ ਕਲਕੀ ਅਵਤਾਰ ਦਾ ਸੁੰਦਰ ਰੂਪ ਬਣਿਆ ਹੋਇਆ ਹੈ। ਕਾਮਦੇਵ ਨੂੰ ਸਭ ਤੋਂ ਸੁੰਦਰ ਸਮਝਿਆ ਜਾਂਦਾ ਹੈ ਜੀ।
ਆਤੇ ਕ੍ਰਾਂਤ ਧਰੇ
ਕਹਿੰਦੇ ਨੇ ਕਲਕੀ ਅਵਤਾਰ ਨੇ ਮੈਦਾਨੀ ਜੰਗ ਦੇ ਅੰਦਰ ਅਤਿਅੰਤ ਮਹਾਨ ਸੁੰਦਰ ਕ੍ਰਾਂਤੀ ਸੋਭਾ ਧਾਰਨ ਕੀਤੀ ਹੈ।
ਸਤ ਸੋਭ ਹਰੇ
ਉਸ ਮੌਕੇ ਤੇ ਉਹ ਇਤਨੇ ਸੁੰਦਰ ਤੇ ਪਿਆਰੇ ਲੱਗਦੇ ਨੇ, ਚੰਦਰਮਾ ਦੀ ਸੋਭਾ ਨੂੰ ਵੀ ਉਹ ਨਾਸ਼ ਕਰੀ ਜਾਂਦੇ ਨੇ। ਚੰਦਰਮਾ ਦੀ ਸ਼ੁਭ ਸੋਭਾ ਵੀ ਉਹਨਾਂ ਦੇ ਮੁਕਾਬਲੇ ਤੇ ਕੁਛ ਨਹੀਂ।
ਆਸੇ ਉਪਾਸਕ ਹੈ
ਹਾਂ, ਕੱਲ ਵੀ ਇਹ ਸ਼ਬਦ ਆਇਆ ਸੀ, ਆਸ ਉਪਾਸਕ ਹੈ ਉਹ ਹੈ ਕਲਕੀ ਅਵਤਾਰ ਕਿਰਪਾਨ ਦੇ ਸੁਧ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਪਾਸਕ ਹਨ, ਪੂਜਾਰੀ ਹਨ।
ਅਰਨਾਸਕ ਹੈ
ਦੁਸ਼ਮਣਾਂ ਦੇ ਤਾਈ ਨਾਸ਼ ਕਰਨ ਵਾਲੇ ਹਨ।
ਵਰਦਾਇਕ ਹੈ
ਆਪਣੇ ਪਿਆਰਿਆਂ ਨੂੰ, ਆਪਣੇ ਸਾਧਕਾਂ ਨੂੰ, ਪਿਆਰ ਵਾਲਿਆਂ ਨੂੰ ਵਰ ਦੇਣ ਵਾਲੇ ਹਨ, ਮਨ ਇੱਛਿਤ ਵਰ ਦੇਣ ਵਾਲੇ ਹਨ, ਵਰਾਂ ਦੇ ਦਾਤੇ ਹਨ।
ਪ੍ਰਭਾਇਕ ਹੈ
ਤੇ ਪ੍ਰਭੂ ਦੀ ਪ੍ਰਭਾਇਕ ਹੈ, ਪ੍ਰਭੂ ਦੇ ਪਾਇਕ ਸੇਵਕ ਨੇ, ਆਪਣੇ ਆਪ ਨੂੰ ਪ੍ਰਭੂ ਦੇ ਸੇਵਕ ਸਮਝਣ ਵਾਲੇ ਨੇ। ਹਾਂ, ਇਹੋ ਜੋ ਉਹਨਾਂ ਨਾਲ ਮਿਲਦੇ ਨੇ ਉਹ ਪ੍ਰਭੂ ਦੀ ਪ੍ਰਾਪਤੀ ਪਾਉਣ ਵਾਲੇ ਹਨ। ਆਪ ਵੀ ਕਲਕੀ ਅਵਤਾਰ ਪ੍ਰਭੂ ਦੀ ਪ੍ਰਾਪਤੀ ਪਾਉਣ ਵਾਲੇ ਹਨ।
ਦੋਹਰਾ ਆਸ ਟੁੱਟੇ ਲੁੱਟੇ ਘਣੇ
ਇਸ ਤਰੀਕੇ ਨਾਲ 10 ਦਿਨ ਤੱਕ ਇਹ ਯੁੱਧ ਹੁੰਦਾ ਰਿਹਾ। ਇਸ ਤਰੀਕੇ ਨਾਲ ਦੋਨਾਂ ਪਾਸਿਆਂ ਦੀਆਂ ਫੌਜਾਂ 10 ਦਿਨ ਤੱਕ ਯੁੱਧ ਲੜਦੀਆਂ ਰਹੀਆਂ। 10 ਦਿਨ ਲਗਾਤਾਰ ਲੜਾਈ ਹੁੰਦੀ ਰਹੀ, ਜਿਸ ਦੇ ਨਤੀਜੇ ਵਜੋਂ ਆਸ ਟੁੱਟੇ ਲੁੱਟੇ ਕਨੇ ਬਹੁਤ ਸਾਰੇ ਸੂਰ ਵੀ ਜਿਹੜੇ ਸਨ ਲੁੱਟੇ ਗਏ, ਜਾਨਾਂ ਗਵਾ ਬੈਠੇ, ਜ਼ਿੰਦਗੀਆਂ ਮੈਦਾਨੇ ਜੰਗ ਅੰਦਰ ਉਹਨਾਂ ਨੇ ਦੇ ਦਿੱਤੀਆਂ, ਤੇ ਬਹੁਤ ਸਾਰੇ ਜਿਹੜੇ ਸ਼ਸਤਰ ਸਨ, ਆਸ ਕਿਰਪਾਨਾਂ ਸਨ, ਸ੍ਰੀ ਸਾਹਿਬ ਸਨ, ਉਹ ਟੁੱਟ ਗਈਆਂ।
ਟੁੱਟੇ ਸ਼ਸਤਰ ਅਨੇਕ
ਸੂਰਬੀਰਾਂ ਦੇ ਅਨੇਕਾਂ ਪ੍ਰਕਾਰ ਦੇ ਜਿਹੜੇ ਸ਼ਸਤਰ ਸਨ ਉਹ ਸਾਰੇ ਸ਼ਸਤਰ ਵੀ ਟੁੱਟ ਗਏ।
ਜੇ ਟੁੱਟੇ ਕੱਟੇ ਸਬੈ
ਜਿਹੜੇ ਸੂਰਬੀਰ ਮੈਦਾਨੇ ਜੰਗ ਦੇ ਅੰਦਰ ਦੋਨਾਂ ਪਾਸਿਆਂ ਤੋਂ ਜੰਗ ਕਰਨ ਵਾਸਤੇ ਜੁਟੇ ਹੋਏ ਸਨ ਉਹ ਸਾਰੇ ਇਹ ਕੱਟੇ ਗਏ। ਉਹ ਸਾਰੀਆਂ ਫੌਜਾਂ ਦੋਨਾਂ ਪਾਸਿਆਂ ਦੀਆਂ ਕੱਟੀਆਂ ਗਈਆਂ, ਖਤਮ ਹੋ ਗਈਆਂ।
ਰਹਿ ਗਏ ਭੂਪਤ ਏਕ
ਇੰਜ ਗੱਲਾਂ ਕਹਿੰਦੇ ਨੇ ਸਾਰੀ ਫੌਜ ਸੰਬਲਪੁਰ ਦੇ ਰਾਜੇ ਦੀ ਸਾਰੀ ਫੌਜ ਮਾਰੀ ਜਾਵੇਗੀ ਤੇ ਅਖੀਰ ਰਹਿ ਗਏ ਭੂਪਤ ਏਕ ਧਰਤੀ ਦਾ ਮਾਲਕ, ਧਰਤੀ ਦਾ ਰਾਜਾ ਸੰਬਲਪੁਰ ਨਰੇਸ਼, ਸੰਬਲਪੁਰ ਦਾ ਰਾਜਾ ਇਕੱਲਾ ਰਹਿ ਗਿਆ। ਕਿਉਂਕਿ ਜਦੋਂ ਵਕਤ ਆਉਂਦਾ ਹੈ, ਜਦੋਂ ਜ਼ਿੰਦਗੀ ਸਮਾਪਤ ਹੋਣ ਲੱਗਦੀ ਹੈ, ਕੋਈ ਫੌਜ ਕੰਮ ਨਹੀਂ ਆਉਂਦੀ, ਕੋਈ ਸਾਜੋ ਸਾਮਾਨ ਕੰਮ ਨਹੀਂ ਆਉਂਦਾ, ਇਸੇ ਤਰ੍ਹਾਂ ਸੰਬਲਪੁਰ ਦਾ ਰਾਜਾ ਇਕੱਲਾ ਬਾਕੀ ਰਹਿ ਗਿਆ। ਉਹਦੀਆਂ ਸਾਰੀਆਂ ਫੌਜਾਂ ਲੇਖੇ ਲੱਗ ਗਈਆਂ।
ਪੰਕਜ ਬਾਟ ਕਾ ਛੰਦ
ਇੱਕ ਹੋਰ ਨਵਾਂ ਛੰਦ ਦਸ਼ਮੇਸ਼ ਪਿਤਾ ਜੀ ਵਰਣਨ ਕਰ ਰਹੇ ਨੇ, ਯਾਨੀ ਪੰਕਜ ਬਾਟ ਕਾ ਜਿਵੇਂ ਕਮਲ ਫੁੱਲਾਂ ਦੀ ਬਾਟਕਾ ਬਗੀਚੀ ਹੋਵੇ, ਐਸਾ ਸੁੰਦਰ ਇਹ ਛੰਦ ਹੈ। ਇਹਦੇ ਅੰਦਰ ਜੋ ਅੱਖਰ ਨੇ ਕਮਲ ਫੁੱਲਾਂ ਵਰਗੇ ਨੇ ਜੀ।
ਸੈਨ ਜੁਜਤ ਨਰਪ
ਹਾਂਜੀ
ਪਯੋ ਅੰਤ ਬਾਕਲ
ਸੈਨ ਜੁਜਤ ਨਰਪ ਪਯੋ ਅਥ ਆਕੁਲ ਫੌਜ ਦੇ ਜੂਝਣੇ ਕਰਕੇ, ਫੌਜ ਦੇ ਮਾਰੇ ਜਾਣ ਕਾਰਨ ਸੰਬਲਪੁਰ ਦਾ ਰਾਜਾ ਅਤਿਅੰਤ ਵਿਆਕੁਲ ਹੋ ਗਿਆ, ਆਕੁਲ ਕਾਲਾ ਪੈ ਗਿਆ, ਉਹਦੇ ਵਿੱਚ ਬੜਾ ਕਾਲਾਪਨ ਆ ਗਿਆ।
ਧਾਵਤ ਪਯੋ ਸਮੋਹ ਅਤ ਵਿਆਕੁਲ
ਕਹਿੰਦੇ ਨੇ ਧਾਵਤ ਪਯੋ ਸਮੋਹ ਅਤ ਵਿਆਕੁਲ ਅਤਿਅੰਤ ਵਿਆਕੁਲ ਹੋ ਕੇ, ਬੇਹੋਸ਼ ਹੋ ਕੇ, ਸੁਧ ਭੁਲਾ ਕੇ ਮੈਦਾਨੇ ਜੰਗ ਦੇ ਅੰਦਰ ਕਲਕੀ ਅਵਤਾਰ ਦੇ ਸਾਹਮਣੇ ਧੌਂਦਿਆਂ ਹੋਇਆਂ ਧਾਵਾ ਕੀਤਾ, ਅਗਾਂਹ ਵਧਿਆ।
ਸੰਦ ਹਵੈ ਚਿਤ ਮੈਂ ਅਤਿ ਕ੍ਰੁਧਤ,
ਸ਼ਸਤਰਾਂ ਦੇ ਨਾਲ ਸਨਿਧ, ਸ਼ਸਤਰਾਂ ਦੇ ਨਾਲ ਲੈਸ ਹੋ ਕੇ, ਸ਼ਸਤਰ ਸਜਾ ਕੇ, ਕਹਿੰਦੇ ਨੇ ਅਗਾਂਹ ਵਧਿਆ ਔਰ ਉਹਦੇ ਚਿੱਤ ਦੇ ਵਿੱਚ ਅਤਿਅੰਤ ਕ੍ਰੋਧ ਹੈ।
ਆਵਤ ਪਯੋ ਰਿਸ ਕੈ ਕਰ ਜੁਦਤ,
ਆਵਤ ਪਯੋ ਰਿਸ ਕੈ ਕਰ ਜੁਦਤ, ਅਤਿਅੰਤ ਗੁੱਸਾ ਕਰਕੇ ਜੁਦ ਕਰਨ ਵਾਸਤੇ ਮੈਦਾਨੀ ਜੰਗ ਵਿੱਚ ਸੰਬਲਪੁਰ ਦਾ ਰਾਜਾ ਆਉਂਦਿਆਂ ਹੋਇਆਂ ਆ ਗਿਆ।
ਸ਼ਸਤਰ ਪ੍ਰਹਾਰ ਅਨੇਕ ਕਰੇ ਤਬ,
ਰਾਜੇ ਨੇ ਕਲਕੀ ਅਵਤਾਰ ਉਹਦੇ ਸੂਰਾਂ ਬੀਸੂਰ ਵੀਰਾਂ ਤੇ ਆਪਣੇ ਸ਼ਸਤਰਾਂ ਤੇ ਅਨੇਕਾਂ ਹੀ ਵਾਰ ਕਰਨਾ ਕੀਤੇ। ਤਦੋਂ ਕਲਕੀ ਅਵਤਾਰ ਤੇ ਸੰਬਲਪੁਰ ਦੇ ਰਾਜੇ ਨੇ ਬਹੁਤ ਸਾਰੇ ਸ਼ਸਤਰਾਂ ਤੇ ਅਸਤਰਾਂ ਤੇ ਵਾਰ ਕੀਤੇ।
ਜੰਗ ਜੁਟਿਓ ਆਪਣੋ ਦਲ ਲੈ ਸਭ,
ਤੇ ਬਾਕੀ ਜਿਹੜਾ ਉਹਦਾ ਦਲ ਬਚਿਆ ਹੋਇਆ ਸੀ, ਹੋਰ ਰਾਜਿਆਂ ਦੀ ਫੌਜ ਸੀ, ਪਹਿਲਾਂ ਤੇ ਉਹਨੂੰ ਮਾਨ ਸੀ ਆਪਣੀ ਫੌਜ, ਬਾਕੀ ਫੌਜ ਉਹਨੇ ਪਿਛਾਂ ਰੋਕ ਰੱਖੀ ਵੀ ਮੇਰੀ ਆਪਣੀ ਫੌਜ ਹੀ ਕਾਫੀ ਹੈ, ਮੈਂ ਆਪਣੀ ਰੱਖਿਆ ਆਪ ਹੀ ਕਰ ਸਕਾਂਗਾ। ਬਾਕੀ ਦਾ ਜਿਹੜਾ ਬਚਿਆ ਹੋਇਆ ਦਲ ਸੀ ਉਸ ਫੌਜ ਨੂੰ ਨਾਲ ਵਿੱਚ ਲੈ, ਨਾਲ ਸਾਰੇ ਦਲ ਨੂੰ, ਸਾਰੀ ਫੌਜ ਨੂੰ ਆਪਣੇ ਨਾਲ ਲੈ ਕੇ ਜੰਗ ਵਿੱਚ ਜੁਟਿਆ, ਜੰਗ ਕਰਨ ਲਈ ਜੁੜ ਗਿਆ।
ਬਾਜ ਉੱਠੇ ਤਹ ਕੋਟ ਨਗਾਰੇ,
ਕਹਿੰਦੇ ਲੱਖਾਂ ਨਹੀਂ ਤੇ ਇਸ ਮੌਕੇ ਤੇ ਕੋਟ ਕਰੋੜਾਂ ਨਗਾਰੇ, ਕਰੋੜਾਂ ਧੌਂਸੇ ਵੱਜ ਉੱਠੇ, ਕਰੋੜਾਂ ਨਗਾਰਿਆਂ ਦੀ ਗਰਜਨਾ ਹੋਈ, ਆਵਾਜ਼ ਹੋਈ।
ਰੁੱਝ ਗਿਰੇ ਰਣ ਜੁਝਨ ਹਾਰੇ,
ਮੈਦਾਨੇ ਜੰਗ ਦੇ ਅੰਦਰ ਰੁੱਝ ਗਿਰੇ ਰਣ ਜੁਝਨ ਹਾਰੇ, ਮੈਦਾਨੀ ਜੰਗ ਵਿੱਚ ਜੁਝਣ ਵਾਲੇ, ਮੈਦਾਨੀ ਜੰਗ ਦੇ ਅੰਦਰ ਸੂਰਬੀਰ ਜਿਹੜੇ ਜੁਝਣ ਵਾਲੇ ਸਨ, ਸ਼ਹੀਦ ਹੋਣ ਵਾਲੇ ਸਨ, ਉਹ ਰੁੱਝ ਸ਼ਹੀਦ ਹੋ ਕੇ ਜੂਝ ਕੇ ਮੈਦਾਨੀ ਜੰਗ ਵਿੱਚ ਡਿੱਗ ਪਏ।
ਚਾਮਰ ਛੰਦ,
ਹਾਂ ਇੱਕ ਹੋਰ ਨਵਾਂ ਛੰਦ ਵਰਣਨ ਕਰ ਰਹੇ ਨੇ ਜੋ ਜਿਸ ਦਾ ਨਾਮ ਚਾਮਰ ਛੰਦ ਹੈ ਔਰ ਚਾਚਰੀ ਛੰਦ ਦੇ ਨਾਲ ਮਿਲਵਾਂ ਜੁਲਵਾਂ ਹੀ ਇਹ ਛੰਦ ਹੈ ਜੀ। ਕਹਿੰਦੇ ਨੇ ਸ਼ਸਤਰਾਂ ਨੂੰ ਲੈ ਕੇ, ਅਸਤਰਾਂ ਨੂੰ ਲੈ ਕੇ ਬੜੇ ਸਾਰਿਆਂ ਸੂਰਬੀਰਾਂ ਨੂੰ ਬੋਲ ਕੇ ਸੱਦ ਕੇ ਬੁਲਾ ਕੇ ਸੰਬਲਪੁਰ ਦੇ ਰਾਜੇ ਨੇ ਆਪਣੇ ਸਾਰਿਆਂ ਸੂਰਬੀਰਾਂ ਨੂੰ ਲਲਕਾਰਿਆ।
ਕੋਪ ਓਪ ਦੈ ਹਠੀ,
ਕਹਿੰਦੇ ਨੇ ਕੋਪ ਓਪ ਦੈ ਹਠੀ, ਉਪਮਾ ਤੋਂ ਰਹਿਤ, ਗੁੱਸਾ ਦੇ ਕੇ, ਗੁੱਸਾ ਕਰਕੇ, ਇਹਨਾਂ ਗੁੱਸਾ ਕੇ ਜਿਹਦੀ ਉਪਮਾ ਨਹੀਂ ਦਿੱਤੀ ਜਾਂਦੀ। ਹਠ ਵਾਲੇ ਸੂਰਬੀਰ ਬਹਾਦਰ,
ਸੋ ਧਾਏ ਕੈ ਪਰੈ ਸਭੈ,
ਸਾਰੇ ਸੂਰਬੀਰ ਜਿਹੜੇ ਸਨ ਗੁੱਸਾ ਕਰਕੇ ਦੌੜ ਕੇ ਇਕਦਮ ਕਲਕੀ ਅਵਤਾਰ ਤੇ ਉਹਦੀਆਂ ਫੌਜਾਂ ਤੇ ਜਾ ਪਏ।
ਕੰਨ ਕੇ ਪ੍ਰਮਾਣ ਬਾਣ,
ਕੰਨ ਕੰਨ ਦੇ ਪ੍ਰਮਾਣ, ਕੰਨ ਦੇ ਤੱਕ ਜਿਹੜੇ ਤੀਰ ਸਨ,
ਤਾਨ ਤਾਨ ਤੋਂ ਰਹੀ,
ਧਨੁਸ਼ ਦੇ ਤਾਈ, ਕਮਾਨ ਦੇ ਤਾਈ, ਤਾਨ ਤਾਨ ਕੇ, ਖਿੱਚ ਖਿੱਚ ਕੇ, ਕਹਿੰਦੇ ਨੇ ਸੂਰਬੀਰਾਂ ਨੂੰ ਤੀਰ ਮਾਰ ਮਾਰ ਕੇ ਤੋੜੀ ਜਾਂਦੇ ਨੇ, ਗਿਰਾਈ ਜਾਂਦੇ ਹਨ। ਚੂਜ ਕਹਿ ਪਰੈ, ਸੂਰਬੀਰ ਜਿਹੜੇ ਨੇ ਸ਼ਹੀਦ ਹੋ ਹੋ ਕੇ, ਸ਼ਹੀਦ ਹੋ ਹੋ ਕੇ ਡਿੱਗ ਪੈਂਦੇ ਹਨ।
ਨੈਕ ਮੁਖ ਮੋੜੀ,
ਨੈਕ ਥੋੜੇ ਮਾਤਰ ਵੀ ਆਪਣਾ ਮੁਖ ਸੂਰਬੀਰ ਜੰਗ ਤੋਂ ਮੋੜਦੇ ਨਹੀਂ, ਥੋੜੀ ਜੀ ਪਿੱਠ ਵੀ ਨਹੀਂ ਦਿੰਦੇ।
ਬਾਣ ਪਾਨ ਲੈ ਸਭ,
ਸਾਰੇ ਸੂਰਬੀਰ ਆਪਣੇ ਹੱਥਾਂ ਦੇ ਵਿੱਚ ਤੀਰ ਲੈ ਕੇ, ਕਮਾਨਾ ਲੈ ਕੇ,
ਸੁਕ੍ਰੋਧਤ ਸੂਰਮਾ ਚਲੇ,
ਕ੍ਰੋਧ ਦੇ ਨਾਲ ਸੂਰਬੀਰ ਬਹਾਦਰ ਅਗਾਂ ਜੰਗ ਦੇ ਅੰਦਰ ਵਧਣ ਵਾਸਤੇ ਚੱਲ ਪਏ।
ਦੀਨ ਦੀਨ ਜੇ ਲਏ,
ਕਹਿੰਦੇ ਜਿਹੜੇ ਸੂਰਬੀਰਾਂ ਨੇ ਚੁਣ ਚੁਣ ਕੇ ਆਪਣੇ ਪਾਸ ਤੀਰ ਲੀਤੇ ਸਨ, ਜਿਹੜੇ ਸੂਰਬੀਰ ਵੀ ਸੰਬਲਪੁਰ ਦੇ ਰਾਜੇ ਨੇ ਚੁਣ ਚੁਣ ਕੇ ਆਪਣੇ ਨਾਲ ਲਏ।
ਪਰਬੀਨ ਬੀਰਹਾ ਪਲੇ,
ਪਰਬੀਨ ਜਿਹੜੇ ਚਾਤਰ ਸਨ, ਬੀਰਹਾ ਬਹਾਦਰ ਪਲੇ ਚੰਗੇ, ਜਿਹੜੇ ਯੁੱਧ ਕਰਨ ਵਿੱਚ ਪਰਬੀਨ ਬੀਰ ਬਹਾ ਬਹਾਦਰ ਸਨ, ਉਹ ਨਾਲ ਲੈ ਕੇ ਰਾਜਾ ਅਗਾਂਹ ਵਧਣ ਦਾ ਯਤਨ ਕਰਨ ਲੱਗਾ।
ਸ਼ੰਕ ਸ਼ੋਰ ਕਹਿ ਫਿਰੈ,
ਹਾਂ ਮੈਦਾਨੀ ਜੰਗ ਦੇ ਅੰਦਰ ਕਿਸੇ ਪ੍ਰਕਾਰ ਦੀ ਸ਼ੰਕਾ ਕਿ ਜਿੱਤ ਹੋਵੇਗੀ ਕਿ ਨਹੀਂ ਹੋਵੇਗੀ, ਕਿਤੇ ਮਰ ਹੀ ਨਾ ਜਾਈਏ, ਇਵੇਂ ਮੈਦਾਨੀ ਜੰਗ ਦੇ ਅੰਦਰ ਸ਼ੰਕਾ ਦੇ ਤਾਈ ਛੱਡ ਕੇ।
ਨਿਸ਼ੰਕ ਕਾਏ ਡਾ ਰਹੀ,
ਸ਼ੰਕ ਛੋਰ ਕਹਿ ਫਿਰੈ, ਮੈਦਾਨੀ ਜੰਗ ਵਿੱਚ ਮਰਨ ਦੀ ਸ਼ੰਕਾ ਛੱਡ ਕੇ ਲੜਦੇ ਨੇ, ਨਿਸ਼ੰਕ ਕਾਏ ਡਾ ਰਹੀ, ਬੇਖੌਫ ਹੋ ਕੇ, ਸ਼ੰਕਾ ਤੋਂ ਰਹਿਤ ਹੋ ਕੇ ਇੱਕ ਦੂਸਰੇ ਤੇ ਜ਼ਖਮ ਸੁੱਟਦੇ ਨੇ, ਡਾਰਦੇ ਨੇ ਯਾਨੀ ਜ਼ਖਮ ਪਾਉਂਦੇ ਨੇ, ਜ਼ਖਮੀ ਕਰਦੇ ਹਨ।
ਤਾਨ ਸਰ ਆਨ ਸਰ,
ਕਹਿੰਦੇ ਨੇ ਤਾਨ ਸਰ ਆਨ ਸਰ, ਕਹਿੰਦੇ ਨੇ ਤੀਰਾਂ ਨੂੰ ਲਿਆ ਕੇ, ਤਾਨ ਸਰ ਆਨ ਅਰ, ਕਹਿੰਦੇ ਨੇ ਤਾਨ ਤੀਰਾਂ ਸਰ ਤੀਰਾਂ ਨੂੰ ਕਮਾਨ ਦੇ ਵਿੱਚ ਜੋੜ ਕੇ, ਤਾਨ ਖਿੱਚ ਕੇ, ਜੋਰ ਲਿਆ ਕੇ, ਅਰ
ਮਾਨ ਕਰ ਛੋਰਹੀ,
ਮਾਨ ਕਰਕੇ, ਅਭਿਮਾਨ ਕਰਕੇ, ਕਹਿੰਦੇ ਨੇ ਤੀਰਾਂ ਦੇ ਤਾਈ ਦੁਸ਼ਮਣਾਂ ਦੀ ਤਰਫ ਛੋਰ ਹੀ ਛੱਡਣਾ ਕਰਦੇ ਹਨ।
ਐਨ ਸਰ ਚੈਨ ਕਰ,
ਐਨ ਸਰ, ਕਹਿੰਦੇ ਨੇ ਸੂਰਬੀਰ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ, ਐਨ ਠੀਕ ਤਰੀਕੇ ਦੇ ਨਾਲ ਤੀਰਾਂ ਦੇ ਤਾਈ, ਮੈਂ ਐਨ ਮੈਦਾਨੀ ਜੰਗ ਦੇ ਅੰਦਰ ਸਰ ਤੀਰਾਂ ਦੇ ਤਾਈ ਕਮਾਨਾਂ ਵਿੱਚ ਜੋੜ ਕੇ, ਛੁੱਟ ਖਿੱਚ ਕੇ, ਕਮਾਨਾਂ ਦੇ ਤਾਈ ਛੱਡਣਾ ਕਰਦੇ ਨੇ, ਪਰ ਚੈਨ ਕਰ, चैन करके शांति दे नाल खामोश होके एकाग्रता दे नाल ए नहीं कि ओ कमान चलान दी होश ही गवा देन चैन दे नाल शांति दे नाल
तैन कर जो रही
तान करके कमाना खिच खिच के बल दे नाल तीर छड़ना कर दे हन
काव कर चाव कर
तीरां दे ताई तीरां नूं कमाना दे चिल्लियां विच जोड़ के तान करके तैन कर बाल करके चला देना कर देने छड़ दे हन जी
चाव कर चाव कर
बड़े चा करके दुश्मना दे ताई जख्मी करके
आन कर ला गई
आके एक दूसरे नू तीर लग देने जेड़े सूर भी शस्त्र छड़ देने
छाड़ रण खाए ब्रण
मैदाने जंग नू मैदाने जंग विच ब्रिण जख्म खा के मैदाने जंग नू छड के तुर पैंदे ने
वीर बार भागही
वड्डे वड्डे श्रेष्ठ बहादुर भजदे हन
क्रोध कर बोध हर
क्रोध करके बोध ज्ञान नाश करके जदों क्रोध आवेगा ज्ञान किथे रहेगा जदों क्रोध आवेगा विचार किथे रहेगी एवें क्रोध करके ज्ञान दा नाश करके
सोध हर आर धावही
ते कहंदे ने सोध आर धावही दुश्मना नु सोध के जिवें कह देंदे ने बंदे बहादुर ने सरहंद नु सोध दिता सडौरे नु सोध दिता इसे तरीके नाल फलाने नु सोध देवांगे दुश्मना दे ताई सोध के नाश करके आर दुश्मना दे तरफ धौंदे हन
जोध बारे क्रोध धार
श्रेष्ठ जोधे बड़ा भारी क्रोध वीरता गुस्सा धारण करके
विरोध सार लावही
कहंदे ने विरोध करदियां होया रुकावट पांदियां होया दुश्मना नु तीर लगाउंदे हन
अंग पट भंग हुआ
सूरबीरां दे अंग नास हो जांदे हन
जंग ते डिगई
ते ओ सूरबीर जेड़े ने ते इस जंग दी थां ते डिग पैंदे हन
संग बिन रंग राणा
मैदाने जंग विच किसे संग तो बिना शर्म तो बिना कहंदे ने जंग करदे ने
श्रवण तन भिगही
मैदाने जंग विच जांदे हन
ताए पट आए रस
सूरबीर जदों सूरबीरां नूं जदों गुस्सा आउंदा है तां गुस्से दे नाल दौड़ के मैदाने जंग विच आउंदे हन
खाए अस झारही
कहंदे ने खाए अस झारही ने मारदे ने हाथे नाल हौली जी झटका देंदे ने तां जख्मां दे ताई शस्त्रां दे ताई खाना करदे हन
सोर कर जोर सर
किरपाना दे वार खांदे ने जदों किरपाना नूं झाड़िया जांदा है सोर कर जोर सर शोर करके रौला गौला करके तीरां दे ताई कमाना दे विच जोड़ के
तोर अर डा रही
जिस मौके ते किसे सूर वीर दुश्मन नूं डा रही मारदे ने तां ओहदे शरीर नूं तोड़ देंदे हन
प्राण तज पै ना भज
हां इत्थे पाठ लिखिया पैन भज मगर पाठ इवें पढ़िया जावेगा प्राण तज पै ना भज सूर वीर अपने प्राणा नूं तां त्याग देंदे ने पर फिर भी ओ इक पैर भी पैर इक पैर भी भजदे नहीं हन
घूम रन तो बही
हां मैदाने जंग दी धरती दे उपर सूर वीर सोंदे हन
पेक शब देख दुत
पेक शब देख दुत कहंदे ने शोभा नूं देख के उन्हां दी क्रांति नूं देख के
नार सूर लोभही
हां देवतियां दीआं जिहड़ियां इस्त्रियां पछरावां ने सूरबीरां दी शोभा उन्हां दे चेहरे दी क्रांति रौनक शोभा देख के लुभाए मान हुंदियां उन्हां दी तरफ देखी जांदियां ने
भाज नहि साज अस
कहंदे ने भाज नहि सूरबीर भजदे भाज नहि वखरा वखरा भाज नहि साज अस किरपान आदिक शस्त्रां दे ताई शरीर ते साज के सूरबीर भजदे नहीं हन
गाज आट गाज पट आवही
सूरबीर गजदियां गजदियां अगां नूं आउंदे हन
क्रोध कर बोध हर
क्रोध करके ज्ञान दा नूं नाश करके
जोध अस लावही
सूरबीर इक दूसरे ते किरपाना दे जख्म लाउंदे हन
जूझ रण चाल ब्रण
मैदाने जंग विच जूझ के अपने शरीर ते बहुत सारे ब्रण जख्म चाल चल के
देवपुर पावही
देवत्यां दी पुरी नूं देवत्यां दे लोग नूं सूरबीर प्राप्त पाउंदे हन
जीत कै गीत कुल रीत
जीत कै गीत कुल रीत जिम गावही कहंदे जिवें कुल दी रीति दे मुताबिक गीत गाए जांदे ने भावें इन्हां देशां विच वी असी आ गए हाँ फिर भी जदों कोई खुशी दा मौका हुंदा है तां उहना पुराने रिवाजां दे मुताबिक गीत गाए जांदे ने कुल दी रीति दे मुताबिक भी कुछ अपनियां अपनियां वखरियां वखरियां रीतियां कीतियां जांदियां हन बेनती कीती जा रही सी जिवें बेदियां विच अज वी रिवाज है जेड़े बेदी रह गए ने प्याला खो श्री वाह जेड़े दूसरे पासे चले गए और गुरु नानक देव जी वल्लों पिठ दे गए उहना दी बात नहीं जेड़े अजे भी बेदी वंश की महानता नूं समझदे ने जिस मौके ते किसे बेदी बेटे दा व्याह होण लगदा है तां ओह पहलां जा के इक वारी जरूर उस बच्चे नूं व्याह वाले बच्चे नूं बाबा श्री चंद जी दे डेरे ते छड आंदे ने और फिर कुछ भेटा दे के उस बच्चे नूं वापस लैंदे ने ਇਹ ਪਰੰਪਰਾ ਬਾਬਾ ਸ੍ਰੀ ਚੰਦ ਜੀ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ। ਜਿਸ ਦਾ ਮਤਲਬ ਸੀ ਕਿ ਬੇਦੀ ਵੰਸ਼ ਵਿੱਚ ਬਾਬਾ ਸ੍ਰੀ ਚੰਦ ਜੀ ਵੱਡੇ ਨੇ ਔਰ ਬਾਬਾ ਲਖਮੀ ਚੰਦ ਜੀ ਤੋਂ ਔਲਾਦ ਸ਼ੁਰੂ ਹੋਈ ਹੈ, ਇਸ ਲਈ ਇਹ ਵੱਡਿਆਂ ਦੀ ਅਮਾਨਤ ਹੈ, ਵੱਡਿਆਂ ਦੀ ਦੇਣ ਹੈ। ਨਾਲੇ ਉਹ ਧਰਮ ਚੰਦ ਦੇ ਤਾਈ ਬਾਬਾ ਸ੍ਰੀ ਚੰਦ ਹੀ ਆਪਣੀ ਬਾਂਹ ਲੰਬੀ ਕਰਕੇ, ਚਾਰ ਯੋਜਨ ਲੰਬੀ ਬਾਂਹ ਕਰਕੇ ਵਾਪਸ ਲੈ ਕੇ ਆਏ ਸਨ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅੰਸ਼ ਵੰਸ਼ ਸੰਸਾਰ ਵਿਚ ਰਹਿ ਸਕੇ। ਲਖਮੀ ਚੰਦ, ਤੈਨੂੰ ਕੋਈ ਅਧਿਕਾਰ ਨਹੀਂ ਕਿ ਤੂੰ ਆਪ ਵੀ ਜਾਵੇਂ ਔਰ ਆਪਣੇ ਪੁੱਤਰ ਨੂੰ ਵੀ ਨਾਲ ਲੈ ਜਾ। ਤੂੰ ਜੀ ਸਦਕੇ ਜਾ ਸਕਦਾ ਹਿਸਾਬ ਕਿਤਾਬ ਚੁਕਾਉਣ ਵਾਸਤੇ, ਸੰਦੇਹ ਸਰੀਰ ਦੇ ਤੌਰ ਤੇ ਜਾ ਸਕਦਾ, ਪਰ ਤੂੰ ਗੁਰੂ ਨਾਨਕ ਦੇਵ ਜੀ ਦੀ ਅੰਸ਼ ਤੇ ਵੰਸ਼ ਨੂੰ ਨਹੀਂ ਨਾਲ ਲੈ ਜਾ ਸਕਦਾ। ਇਸ ਵਾਸਤੇ ਇਸ ਖਿਆਲ ਨੂੰ ਮੁੱਖ ਰੱਖਦੇ ਹੋਏ ਬੇਦੀ ਖਾਨਦਾਨ ਦੇ ਲੋਕ ਆਪਣੇ ਬੱਚੇ ਦੇ ਵਿਆਹ ਦੇ ਮੌਕੇ ਤੇ ਪਹਿਲਾਂ ਉਸ ਨੂੰ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ਤੇ ਛੱਡ ਆਉਂਦੇ ਨੇ, ਫਿਰ ਬੇਨਤੀ ਕਰਕੇ ਮੰਗ ਕੇ ਜਿਵੇਂ ਦੁਬਾਰਾ ਬੱਚਾ ਵਾਪਸ ਲਿਆਈਦਾ, ਇਵੇਂ ਲੈ ਕੇ ਫਿਰ ਉਹਨੂੰ ਗ੍ਰਿਸਤ ਵਾਲੇ ਪਾਸੇ ਵਿਆਹ ਦੇ ਮੌਕੇ ਤੇ ਉਹ ਵਿਆਹ ਦਾ ਕਾਰਜ ਕਰਦੇ ਨੇ। ਇਵੇਂ ਕੁੱਲ ਰੀਤ ਕੁਝ ਕੁਝ ਲੋਕਾਂ ਦੀਆਂ ਵੱਖਰੇ ਵੱਖਰੇ ਤਰੀਕੇ ਨਾਲ ਚੱਲੀਆਂ ਆਉਂਦੀਆਂ ਨੇ। ਇਵੇਂ ਹੀ ਭੱਲੇ ਖਾਨਦਾਨ ਦੇ ਲੋਕਾਂ ਦੀ ਪਰੰਪਰਾ ਹੈ, ਜਿਹੜੇ ਸਿੱਖ ਰਹਿ ਗਏ, ਜਿਹੜੇ ਕੇਸਾਤਾਰੀ ਰਹਿ ਗਏ, ਬਾਕੀਆਂ ਦੀ ਨਹੀਂ। ਹਰ ਭੱਲੇ ਖਾਨਦਾਨ ਦੇ ਬਹੁਤੇ ਲੋਕ ਆਪਣੇ ਬੱਚੇ ਨੂੰ ਦੇ ਜਿਸ ਵੇਲੇ ਕੰਘਾ ਕਰਨਾ ਹੁੰਦਾ ਹੈ, ਜੂੜਾ ਕਰਨਾ ਹੁੰਦਾ ਹੈ, ਤਾਂ ਸ੍ਰੀ ਗੋਬਿੰਦਵਾਲ ਸਾਹਿਬ ਜਾਂਦੇ ਨੇ। ਗੋਬਿੰਦਵਾਲ ਸਾਹਿਬ ਜਾ ਕੇ ਜੈਸੀ ਸ਼ਕਤੀ ਹੁੰਦੀ ਹੈ, ਸਮਰੱਥਾ ਹੁੰਦੀ ਹੈ, ਲੰਗਰ ਦੀ ਸੇਵਾ ਜਾਂ ਪਾਠ ਦੀ ਸੇਵਾ ਕਰਵਾ ਕੇ ਉੱਥੇ ਜਾ ਕੇ ਬੱਚੇ ਦੇ ਕੇਸਾਂ ਵਿੱਚ ਦਹੀਂ ਪਾਉਂਦੇ ਨੇ ਤੇ ਉਹ ਕਹਿੰਦੇ ਨੇ ਦਵਾਲ ਸਾਹਿਬ ਜਾਣ। ਭਾਵੇਂ ਉਹ ਕਿਸੇ ਹਿੱਸੇ ਕੁਲ ਦੀ ਰੀਤੀ ਅਰਜ਼ ਕਰ ਰਿਹਾ ਸਾਂ, ਕੁੱਲ ਰੀਤ ਦੇ ਸੰਬੰਧ ਵਿੱਚ, ਕੁੱਲ ਰੀਤ ਕੁੱਲ ਦੀ ਰੀਤੀ ਦੇ ਮੁਤਾਬਿਕ। ਔਰ ਭੱਲੇ ਖਾਨਦਾਨ ਦੇ ਲੋਕ ਆਪਣੇ ਬੱਚਿਆਂ ਨੂੰ ਕੰਘਾ ਕਰਨ ਤੋਂ ਪਹਿਲਾਂ, ਜੂੜਾ ਕਰਨ ਤੋਂ ਪਹਿਲਾਂ, ਗੁੱਠੀ ਕਰਨ ਤੋਂ ਪਹਿਲੇ ਸ੍ਰੀ ਗੋਬਿੰਦਵਾਲ ਸਾਹਿਬ ਜਾ ਕੇ ਬੱਚੇ ਦੇ ਕੇਸਾਂ ਵਿੱਚ ਪਹਿਲਾਂ ਦਹੀਂ ਪਾਉਂਦੇ ਨੇ, ਫਿਰ ਕੰਘਾ ਕਰਦੇ ਨੇ। ਇਹ ਉਹਨਾਂ ਦੀ ਕੁੱਲ ਦੀ ਰੀਤੀ ਅੱਜ ਵੀ ਚੱਲੀ ਆ ਰਹੀ ਹੈ। ਹਾਂ, ਅਰਜ਼ ਕਰ ਰਿਹਾ ਸੀ, ਜਿੱਤ ਦੇ ਗੀਤ ਜਿਹੜੇ ਨੇ ਕੁੱਲ ਦੀ ਰੀਤੀ ਦੇ ਮੁਤਾਬਿਕ ਗਾਇਨ ਕਰ ਰਹੇ ਨੇ ਜੀ।
ਨਰਾਜ ਸੰਦ,
ਹਾਂ, ਇੱਕ ਹੋਰ ਛੰਦ ਦਾ ਵਰਣਨ ਕਰ ਰਹੇ ਨੇ। ਸੂਰਬੀਰ ਜਿਹੜੇ ਨੇ ਉਹ ਜਿੱਤ ਦੇ ਗੀਤ ਆਪਣੀ ਆਪਣੀ ਕੁੱਲ ਦੀ ਰੀਤੀ ਦੇ ਮੁਤਾਬਿਕ ਗਾਇਨ ਕਰਦੇ ਨੇ।
ਨਰਾਜ ਛੰਦ ਸਾਜ ਸਾਜ ਕੈ ਸਭ,
ਇੱਕ ਹੋਰ ਛੰਦ ਦਾ ਵਰਣਨ ਕਰ ਰਹੇ ਨੇ ਜਿਸ ਦਾ ਨਾਮ ਨਰਾਜ ਛੰਦ ਹੈ। ਸਾਜ ਸਾਜ ਕੈ ਸਭ ਹੈ, ਸਾਰੇ ਸੂਰਬੀਰ ਆਕੇ
ਸਲਾਜ ਵੀਰ ਧਾਵਹੀ,
ਕਹਿੰਦੇ ਨੇ ਸਲਾਜ ਸੂਰਬੀਰਤਾ ਦੀ ਲਾਜ ਸਹਿਤ ਸੂਰਬੀਰ ਅਗਾਂ ਦੌੜਦੇ ਹਨ।
ਜੂਝ ਜੂਝ ਕੈ ਮਰੈ,
ਮੈਦਾਨੀ ਜੰਗ ਵਿੱਚ ਲੜ ਲੜ ਕੇ ਸ਼ਹੀਦ ਹੋ ਕੇ ਮਰ ਤਾਂ ਜਾਂਦੇ ਨੇ,
ਪਰ ਲੋਕ ਲੋਕ ਧਾਵਹੀ
ਪਾਵਹੀ, ਇਹ ਲੋਕ ਛੱਡ ਕੇ ਲੋਕ ਤੇ ਪਰਲੋਕ ਦੇ ਸਾਰੇ ਸੁੱਖਾਂ ਨੂੰ ਪ੍ਰਾਪਤ ਪਾਉਂਦੇ ਨੇ।
ਧਾਏ ਧਾਏ ਕੈ ਹਟੀ,
ਹਟ ਵਾਲੇ ਸੂਰਬੀਰ ਅਗਾਂ ਦੀ ਤਰਫ ਦੌੜ ਦੌੜ ਕੇ
ਅਗਾਏ ਘਾਏ ਝੇਲਹੀ,
ਅਗਾਏ ਘਾਏ ਝੇਲਹੀ, ਘਾਏ ਜ਼ਖਮਾਂ ਦੇ ਤਾਈ ਝੇਲਹੀ, ਝੱਲ ਕੇ ਅਗਾਏ ਰੱਜ ਜਾਂਦੇ ਨੇ, ਰੱਜ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਨੇ। ਸੂਰਬੀਰਾਂ ਦੀ ਤ੍ਰਿਪਤੀ ਦੁਸ਼ਮਣ ਦੇ ਜਿੰਨੇ ਵੱਧ ਤੋਂ ਵੱਧ ਸ਼ਸਤਰ ਲੱਗ ਸਕਣ, ਤਾਈ ਉਹ ਅਰਦਾਸ ਕੀਤੀ ਸੀ, ਜੂਝ ਮਰੋ ਰਨ ਮੈਂ ਤਜ ਪੈ, ਤੁਮ ਤੇ ਪ੍ਰਭ ਸਿਆਮ ਇਹ ਬਰ ਪਾਵੈ। ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਜਬ ਆਪ ਕੀ ਅਹੁਦ ਨਿਦਾਨ ਬਣੇ, ਹਾਂ, ਉਸ ਮੌਕੇ ਤੇ ਅਤ ਹੀ ਰਨ ਮੈਂ ਤਬ ਜੂਝ ਮਰੋ। ਦਸਮ ਗ੍ਰੰਥ ਕਹਿੰਦੇ, ਸੂਰਬੀਰ ਜ਼ਖਮਾਂ ਦੇ ਤਾਈ ਕਾਏ ਜ਼ਖਮਾਂ ਦੇ ਤਾਈ ਝੇਲ ਹੀ ਝੇਲ ਕੇ ਝੱਲ ਕੇ ਤ੍ਰਿਪਤ ਹੋ ਜਾਂਦੇ ਨੇ, ਜ਼ਖਮ ਖਾ ਕੇ ਦੁਸ਼ਮਣਾਂ ਦੇ ਹਰ ਸਰੀਰ ਤੇ ਸਹਾਰ ਸਹਾਰ ਕੇ ਰੱਜ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਨੇ। ਜਿਵੇਂ ਮਾਤਾ ਜੀ ਨੇ ਪੁੱਛਿਆ ਸੀ, ਸਾਹਿਬਜ਼ਾਦਿਆਂ ਦੇ ਕੱਦ ਕਿਉਂ ਮਿਣਦੇ ਹੋ, ਕਿਸੇ ਪੁੱਤਰ ਦੀ ਛਾਤੀ ਮਿਣ ਰਹੇ ਹੋ, ਕਿਸੇ ਦੀ ਗਰਦਨ ਮਿਣ ਰਹੇ ਹੋ, ਕੀ ਕਾਰਨ ਨੇ? ਤਾਂ ਹਜ਼ੂਰ ਨੇ ਜਵਾਬ ਵਿੱਚ ਆਖਿਆ ਸੀ, ਮੈਂ ਜੁਝਾਰ ਸਿੰਘ ਦੀ ਗਰਦਨ, ਹਾਂ, ਕਹਿੰਦੇ ਨੇ ਇਸ ਵਾਸਤੇ ਜੁਝਾਰ ਸਿੰਘ ਦੀ ਤੌਣ ਇਸ ਵਾਸਤੇ ਮਿਣ ਰਿਹਾ ਹਾਂ ਕਿ ਕਿਤਨੇ ਕ ਦੁਸ਼ਮਣਾਂ ਦੀਆਂ ਕਿਰਪਾਨਾਂ ਇਹ ਖੁੰਡੀਆਂ ਕਰ ਸਕਦਾ ਹੈ, ਇਹਦੀ ਕਿਰਪਾਨ ਉੱਪਰ ਲੱਗ ਲੱਗ ਕੇ ਦੁਸ਼ਮਣ ਦੀਆਂ ਕਿਤਨੀਆਂ ਕੁ ਕਿਰਪਾਨਾਂ ਦੇ ਮੂੰਹ ਮੁੜ ਜਾਣਗੇ। ਇਵੇਂ ਬਾਕੀ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਵੀ ਹਜ਼ੂਰ ਨੇ ਸਮਝਾਇਆ, ਦਰਸਾ ਦਿੱਤਾ। ਤਾਂ ਕਹਿੰਦੇ ਨੇ ਇਹ ਸੂਰਬੀਰ ਜ਼ਖਮ ਚੱਲ ਚੱਲ ਕੇ ਖਾ ਕੇ ਸਹਾਰ ਕੇ ਰੱਜ ਰਹੇ ਨੇ, ਤ੍ਰਿਪਤ ਹੋ ਰਹੇ ਹਨ। ਹਾਂਜੀ,
ਪਛੇਲ ਪਾਵ ਨਾ ਚਲਾ,
ਪਛੇਲ ਪਿਛਲੇ ਪੈਰੀ ਨਹੀਂ ਚੱਲਦੇ ਹਨ।
ਅਰੇਲ ਬੀਰ ਠੇਲਹੀ,
ਅਰੇਲ ਬੀਰ ਠੇਲਹੀ, ਅਰੇਲ ਅੜੀਅਲ ਸੂਰਬੀਰ ਅੜਨ ਵਾਲੇ ਬਹਾਦਰ ਜਿਹੜੇ ਨੇ, ਠੇਲਹੀ ਠੇਰੇਲਾ ਠੇਲਾ ਕਰਦੇ ਨੇ, ਧੱਕਾ ਮਾਰਦੇ ਨੇ ਇੱਕ ਦੂਸਰੇ ਦੇ ਉੱਪਰ, ਫਿਰ ਵੀ ਮੈਦਾਨੇ ਜੰਗ ਦੇ ਅੰਦਰ ਅੜੇ ਰਹਿੰਦੇ ਨੇ, ਠੇਲੀ ਠੇਲ ਦਿੰਦੇ ਨੇ, ਧੱਕਾ ਮਾਰ ਦਿੰਦੇ ਨੇ ਮੈਦਾਨੇ ਜੰਗ ਦੇ ਅੰਦਰ, ਪਰ ਅੜਨ ਵਾਲੇ ਮੈਦਾਨੇ ਜੰਗ ਵਿੱਚ ਅੜਨ ਵਾਲੇ ਸੂਰਬੀਰ ਅੜੇ ਰਹਿੰਦੇ ਨੇ, ਯਾਨੀ ਖਲੋਤੇ ਰਹਿੰਦੇ ਨੇ।
ਕੋਪ ਓਪ ਦੈ ਸਭ,
ਕਹਿੰਦੇ ਨੇ ਕੋਪ ਓਪ ਦੈ ਸਭ, ਕਹਿੰਦੇ ਨੇ ਕੋਪ ਓਪ ਦੈ ਸਭ, ਉਪਮਾ ਤੋਂ ਰਹਿਤ ਗੁੱਸਾ ਦੇ ਕੇ ਗੁੱਸਾ ਕਰਕੇ ਸਾਰੇ ਸੂਰਬੀਰ
ਸਰੋਖ ਸੂਰ ਧਾਵ ਹੈ
ਸੱਸਾ ਅਗਲੇ ਪਾਸੇ ਲੈ ਜਾਓ ਸਾਰੋਖ ਸੂਰ ਪਤਾਏ ਹੈ ਗੁੱਸੇ ਸਹਿਤ ਸੂਰਬੀਰ ਅਗਾਂਹ ਦੀ ਤਰਫ ਦੌੜਦੇ ਹਨ
ਤਾਏ ਤਾਏ ਜੂਜ ਹੈ
ਦੌੜ ਦੌੜ ਕੇ ਸੂਰਬੀਰ ਮੈਦਾਨੀ ਜੰਗ ਦੇ ਅੰਦਰ ਸ਼ਹੀਦ ਹੁੰਦੇ ਹਨ
ਅਰੂਜ ਜੂਜ ਜਾਏ ਹੈ
ਅਰੂਜ ਜੂਜ ਜਾਏ ਹੈ ਜਿਹੜੇ ਨਹੀਂ ਨਾ ਜੂਝਣ ਵਾਲੇ ਜਿਹੜੇ ਨਹੀਂ ਕੱਟੇ ਜਾਣ ਵਾਲੇ ਖਤਮ ਕਰਨ ਵਾਲੇ ਜੂਝਣ ਤੋਂ ਰਹਿਤ ਨਾ ਮਾਰੇ ਜਾਣ ਵਾਲੇ ਸੂਰਬੀਰ ਉਹ ਵੀ ਜੂਝ ਜਾਂਦੇ ਨੇ ਸ਼ਹੀਦ ਹੋ ਜਾਂਦੇ ਹਨ
ਸੁਅਸਤਰ ਸ਼ਸਤਰ ਮੇਲ
ਉਹ ਸੂਰਬੀਰ ਅਸਤਰਾਂ ਨੂੰ ਸ਼ਸਤਰਾਂ ਨੂੰ ਮੇਲ ਕੇ ਇਕੱਠਿਆਂ ਕਰਕੇ
ਪ੍ਰਹਾਰ ਆਣ ਡਾ ਰਹੇ
ਆ ਕੇ ਮੈਦਾਨੀ ਜੰਗ ਦੇ ਅੰਦਰ ਵਾਰ ਕਰ ਕਰਕੇ ਮਾਰ ਮਾਰ ਕੇ ਸੂਰਬੀਰਾਂ ਨੂੰ ਮਾਰੀ ਜਾਂਦੇ ਹਨ
ਨਾ ਭਾਜ ਗਾਜ ਹੈ ਹਠੀ
ਕਹਿੰਦੇ ਨੇ ਹੱਠੀ ਸੂਰਬੀਰ ਜਿਹੜੇ ਨੇ ਉਹ ਭੱਜਦੇ ਨਹੀਂ ਹਨ ਗੱਜਦੇ ਨੇ ਮੈਦਾਨੀ ਜੰਗ ਦੇ ਅੰਦਰ
ਨਿਸੰਗ ਕਾਏ ਮਾਰਹੀ
ਬੇਖੌਫ ਹੋ ਕੇ ਸ਼ੰਕਾ ਤੋਂ ਰਹਿਤ ਹੋ ਕੇ ਇੱਕ ਦੂਸਰੇ ਦੇ ਉੱਪਰ ਸ਼ਸਤਰਾਂ ਦੇ ਵਾਰ ਮਾਰਦੇ ਹਨ
ਮਰਦੰਗ ਢੋਲ ਬਾਸੁਰੀ
ਨਾਲ ਨਾਲ ਲੜਾਈ ਦੇ ਵਿੱਚ ਵੀ ਇਹ ਚੀਜ਼ਾਂ ਜਾਰੀ ਰਹਿੰਦੀਆਂ ਨੇ ਔਰ ਇਹ ਵਾਜੇ ਵਜਾਉਣ ਦਾ ਮਤਲਬ ਹੁੰਦਾ ਹੈ ਸੂਰਬੀਰਾਂ ਦਾ ਉਤਸ਼ਾਹ ਬਣਿਆ ਰਹੇ ਕਹਿੰਦੇ ਨੇ ਮਿਰਦੰਗ ਵੱਜਦਾ ਹੈ ਢੋਲ ਵੱਜਦਾ ਹੈ ਬਾਸਰੀ ਵੱਜਦੀ ਹੈ ਸੁਨਾਏ ਝਾਂਜ ਬਾਜ ਹੈ ਵੱਡੀ ਸ਼ਹਿਨਾਈ ਵੱਜਦੀ ਹੈ ਵੱਡੀਆਂ ਵੱਡੀਆਂ ਝਾਂਜ ਕੈਂਸੀਆਂ ਜਿਹੜੀਆਂ ਨੇ ਉਹ ਵੱਜਦੀਆਂ ਨੇ ਇੱਕ ਤਾਂ ਛੋਟੀਆਂ ਛੋਟੀਆਂ ਕੈਂਸੀਆਂ ਨੇ ਇੱਕ ਵੱਡੀਆਂ ਵੱਡੀਆਂ ਕੈਂਸੀਆਂ ਨੇ ਜਿਹੜੀਆਂ ਇਧਰ ਵੱਜਦੀਆਂ ਨੇ ਔਰ ਵਜਾਉਂਦੇ ਨੇ ਉਹਨੂੰ ਸੋਟੀ ਜੀ ਦੇ ਨਾਲ ਵਜਾਉਂਦੇ ਨੇ ਜੀ
ਸੁਨਾਏ ਝਾਂਜ ਬਾਜ ਹੈ
ਹਾਂ ਸੁਨਾਏ ਸ਼ਹਿਨਾਈ ਵੱਜਦੀ ਹੈ ਝਾਂਜ ਵੱਡੀਆਂ ਕੈਂਸੀਆਂ ਵੱਜਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਇਧਰ ਉਹ ਢੋਲ ਵੱਜਦਾ ਢੋਲ ਦੇ ਨਾਲ ਵੱਡੇ ਵੱਡੀ ਜਿਹੜੀਆਂ ਸੋਟੀ ਨਾਲ ਵਜਾਉਂਦੇ ਨੇ ਵੱਡੀਆਂ ਵੱਡੀਆਂ ਝਾਂਜ ਉਹਨਾਂ ਨੂੰ ਕਹਿੰਦੇ ਨੇ ਵੱਡੀਆਂ ਵੱਡੀਆਂ ਕੈਂਸੀਆਂ ਹੁੰਦੀਆਂ ਹਨ ਵਜਾਉਂਦੇ ਹਨ
ਸੋ ਪਾਵ ਰੋਪ ਕੈ ਬਲੀ
ਮੈਦਾਨੀ ਜੰਗ ਦੇ ਅੰਦਰ ਬਹਾਦਰ ਸੂਰਬੀਰ ਆਪਣੇ ਪੈਰਾਂ ਨੂੰ ਰੋਕ ਕੇ ਪੈਰ ਜਮਾ ਕੇ
ਸੁਕੋ ਭਿਆਨ ਗਾਜ ਹੈ
ਬੜੇ ਗੁੱਸੇ ਨਾਲ ਮੈਦਾਨੀ ਜੰਗ ਵਿੱਚ ਆ ਕੇ ਗੱਜਦੇ ਹਨ
ਕਿ ਬੂਜ ਬੂਜ ਕਾ ਹਠੀ
ਹੱਠ ਵਾਲੇ ਸੂਰਬੀਰ ਜੋ ਨੇ ਉਹ ਇੱਕ ਨੂੰ ਪੁੱਛ ਪੁੱਛ ਕੇ ਫਲਾਣਾ ਕਿੱਥੇ ਹੈ ਫਲਾਣਾ ਕਿੱਥੇ ਹੈ ਜੇ ਉਹਦੇ ਵਿੱਚ ਤਾਕਤ ਹੈ ਤਾਂ ਮੇਰੇ ਸਾਹਮਣੇ ਆਵੇ ਇਉਂ ਬੂਝ ਬੂਝ ਕੇ ਪੁੱਛ ਪੁੱਛ ਕੇ ਹੱਠ ਵਾਲੇ ਸੂਰਬੀਰ ਇੱਕ ਦੂਸਰੇ ਨੂੰ ਲਲਕਾਰਦੇ ਨੇ
ਅਰੁਜ ਆਨ ਚੂਜ ਹੈ
ਅਰੁਜ ਜਿਹੜੇ ਅਰੁਜ ਵਿਸ਼ੇਸ਼ ਮੈਦਾਨੀ ਜੰਗ ਦੇ ਅੰਦਰ ਜਿਹੜੇ ਸੂਰਬੀਰ ਰੁਝੇ ਹੋਏ ਨੇ ਰੁਕੇ ਹੋਏ ਨੇ ਉਹ ਆ ਕੇ ਜੂਝ ਜਾਂਦੇ ਨੇ ਸ਼ਹਾਦਤਾਂ ਪ੍ਰਾਪਤ ਕਰਦੇ ਹਨ
ਸੁਆਂਧ ਧੁੰਦ ਹੋਏ ਰਹੀ
ਤਾਂ ਫਿਰ ਅੰਧਾ ਧੁੰਦ ਹੋ ਰਿਹਾ ਹੈ ਕਿਉਂਕਿ ਬੰਦੂਕਾਂ ਦੇ ਫਾਇਰਾਂ ਦਾ ਧੂੰਆਂ ਤੋਪਾਂ ਦੇ ਫਾਇਰਾਂ ਦਾ ਧੂੰਆਂ ਗੋਲਿਆਂ ਦਾ ਧੂੰਆਂ ਇਸ ਤਰੀਕੇ ਨਾਲ ਘੋੜਿਆਂ ਦੇ ਚਤੇਜ ਚੱਲਣ ਦੇ ਨਾਲ ਗਰਦ ਉੱਡਣੀ ਸੂਰਬੀਰਾਂ ਦੇ ਚੱਲਣ ਦੇ ਨਾਲ ਗਰਦ ਉੱਡ ਰਹੀ ਹੈ ਇਉਂ ਕਹਿੰਦੇ ਨੇ ਅੰਧਾ ਧੁੰਦ ਮਚਿਆ ਹੋਇਆ ਹੈ ਸੋ ਅੰਧ ਧੁੰਦ ਹੋਏ ਰਹੀ ਸੋ ਅੰਧਾ ਧੁੰਦ ਹੋ ਰਿਹਾ ਯਾਨੀ ਇਤਨੀ ਧੁੰਦ ਪਈ ਏ ਇਤਨੀ ਗਰਦ ਛਾਈ ਹੋਈ ਏ ਆਦਮੀ ਜਿਵੇਂ ਅੰਧਾ ਹੋਇਆ ਹੋਵੇ ਕੁਝ ਨਜ਼ਰ ਨਾ ਆ ਰਿਹਾ ਹੋਵੇ
ਦਿਸ਼ਾ ਵਿਸ਼ਾ ਨਾ ਸੂਝ ਹੈ
ਕਹਿੰਦੇ ਦਿਸ਼ਾਵਾਂ ਤੇ ਉਪ ਦਿਸ਼ਾਵਾਂ ਕੋਈ ਨਜ਼ਰ ਨਹੀਂ ਆਉਂਦੀਆਂ ਸੁਝ ਦੀਆਂ ਵਿਖਾਈ ਨਹੀਂ ਦਿੰਦੀਆਂ ਸੱਜੇ ਖੱਬੇ ਅੱਗੇ ਪਿੱਛੇ ਕੁਝ ਵਿਖਾਈ ਨਹੀਂ ਦਿੰਦਾ ਇੰਨੀ ਅੰਧਾ ਧੁੰਦ ਮਚੀ ਹੋਈ ਏ ਰੌਲਾ ਗੌਲਾ ਹੋ ਰਿਹਾ ਹੈ ਗਰਦ ਗੁਬਾਰ ਉੱਠਿਆ ਹੋਇਆ
ਸੋ ਰੋਖ ਕਾਲ ਕੇਸਰੀ
ਕਹਿੰਦੇ ਨੇ ਸੋ ਰੋਖ ਕਾਲ ਕੇਸਰੀ ਕਹਿੰਦੇ ਨੇ ਗੁੱਸੇ ਸਹਿਤ ਕਾਲੀ ਹੈ ਕਹਿੰਦੇ ਨੇ ਕੇਸਰੀ ਜਿਹੜੇ ਨੇ ਸ਼ੇਰ ਦੀ ਸਵਾਰੀ ਕੀਤੀ ਹੋਈ ਹੈ
ਸੰਘਾਰ ਸੈਨ ਧਾਏ ਹੈ
ਤੇ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਕਾਲੀ ਦੇਵੀ ਆਪਣੇ ਸ਼ੇਰ ਦੇ ਨਾਲ ਔਰ ਉਹ ਕਾਲੀ ਆਪ ਵੀ ਉਹਦਾ ਸ਼ੇਰ ਵੀ ਕਹਿੰਦੇ ਨੇ ਕਲਕੀ ਅਵਤਾਰ ਸਿੰਘ ਦੇ ਵਾਂਗ ਗੁੱਸੇ ਸਹਿਤ ਹੋਏ ਨੇ ਕਿਉਂਕਿ ਵਰਣਨ ਕਲਕੀ ਅਵਤਾਰ ਦਾ ਕਰ ਰਹੇ ਨੇ ਸੰਘਾਰ ਸੈਨ ਧਾਏ ਹੈ ਦੁਸ਼ਮਣਾਂ ਦੀ ਫੌਜ ਦੇ ਤਾਈ ਨਾਸ ਕਰ ਕਰਕੇ ਦੌੜੀ ਜਾ ਰਹੇ ਨੇ